अद परम गुरुदेव का वंदन। वाहे गुरु मुख माहे उचारी, दुए पर जोर करम चरणा पर, जाऊं सदा गुर को बलिहारी। कान सुने उपमा गुर की, गुर मूरत ध्यान हृदय में तारी। वाहे गुरु श्री गुरु नानक साहिब, सेवक सारण गही दरबारी। दंडौत बंदन अनकबार, सर्व कला समरथ, डोलन ते राख प्रभु। नानक दे हर हथ, ज्ञान अंजन गुरदिया, अज्ञान अंधेर विनास। हर कृपा ते संत भेटिया, नानक मन प्रगास। मुँह गुजरे शास्त्र घट, पिंग गिरन चढ़ जाए। अंध लखै बद्रो सुने, जो काल कृपा कराए। सतनाम श्री वाहिगुरु जीओ। सूरठ महला पंजवा, गए कलेश रोग सब नासे। प्रभ अपने कृपा धारी, आठ पहर आराध स्वामी। पूरन काल हमारी, गए कलेश रोग सब नासे। प्रभ अपने कृपा धारी, आठ पहर आराध स्वामी। पूरन काल हमारी, हर जियो तू सुख संपद रास। राख लह भाई मेरे को, अब आगे अरदास। रहाओ जो मांगो सोई सोई पावो, अपने खसम भरोसा। कह नानक गुर पूरा भेट्यो, मिट्यो सगल अंदेसा। जो मांगो सोई सोई पावो, अपने खसम भरोसा। कह नानक गुर पूरा भेट्यो, मिट्यो सगल अंदेसा। वाहिगुरु जी का खालसा, वाहिगुरु जी की फतेह। भगत वत्सल करुणा निदान, दीना बंधु पतत पावन, जगत गुरु निरंजनी ज्योत, धन धन साहिब श्री गुरु नानक देव जी महाराज, धन धन साहिब श्री गुरु गोविंद सिंह साहिब जी महाराज, धन धन साहिब श्री गुरु ग्रंथ साहिब जी महाराज जी की महान कृपालता का सदका। आप समूह साध संगत सतगुरु जी के पावन पवित्र चरण कमलों में हाजरी भरते हुए बड़े प्यार सत्कार के सहत रामता जी के जथे पासों सतगुरु जी की पावन गुरबाणी का कीर्तन हरजस, फतेह साहिब श्री गुरु तेग बहादुर साहिब जी महाराज जी की कुरबानी, शहीदी प्रसंग सरवण कर रहे से। तो कोई समय वास्ते गुरबाणी की विचार सरवण करके लाभ प्राप्त करना है। जिस मनोरथ वास्ते सानू ये मानस देह मिली है, मानस जन्म बड़ पुन्ने पाया, हर रावण वेरा राम। बड़े पुन्ना तो बहुत सारे पुन कठे हुए, फिर सानू ये मनुष्य दे मिली है। ते इदे विच समा है वाहिगुरु परमेश्वर का, ਚਿੰਤਨ ਕਰਨਾ, ਕਿਉਂਕਿ ਬਾਕੀ ਜਿੰਨੀਆਂ ਜੂਨਾਂ ਹਨ ਉਹ ਭੋਗ ਜੂਨੀਆਂ ਹਨ ਤੇ ਮਨੁੱਖ ਜਿਹੜਾ ਕਰਮ ਜੂਨੇ ਕਰਮਾਂ ਦਾ ਫਲ ਭੋਗ ਵੀ ਰਿਹਾ ਤੇ ਨਵੇਂ ਕਰਮ ਵੀ ਕਰ ਸਕਦਾ ਹੈ। ਇਸ ਤਰ੍ਹਾਂ ਜਿਹੜੇ ਦੇਵਤੇ ਹੈ ਉਹ ਪੁੰਨ ਦੀ ਭੋਗ ਜੂਨੇ ਹੈ, ਬਾਕੀ ਇੰਨੀਆਂ 83 ਲੱਖ ਜੂਨਾਂ ਉਹ ਪਾਪ ਕਰਮ ਦੀਆਂ ਭੋਗ ਜੂਨੀਆਂ ਹਨ। ਦੇਵਤਿਆਂ ਦੇ ਪੁੰਨ ਵਧੇਰੇ ਹੈ, ਸਕਾਮਤਾ ਹੈ, ਨਿਸ਼ਕਾਮਤਾ ਨਹੀਂ, ਉਹ ਆਪਣੇ ਕੀਤੇ ਹੋਏ ਪੁੰਨਾਂ ਦਾ ਫਲ ਸਵਰਗ ਆਦਿ ਵਿੱਚ ਭੋਗਦੇ ਹਨ ਤੇ ਜਦੋਂ ਪੁੰਨ ਖੀਣ ਹੋ ਜਾਂਦੇ ਹਨ, ਪੁੰਨਿਆਂ ਖੀਣ ਤੇ ਮਾਰਤ ਲੋਕ ਹੈ, ਉਹਨਾਂ ਨੂੰ ਫਿਰ ਮਾਤ ਲੋਕ ਵਿੱਚ ਆਉਣਾ ਪੈਂਦਾ ਹੈ ਤੇ ਦੁਬਾਰਾ ਫਿਰ ਇਸ ਮਾਨਸ ਦੇ ਦੀ ਲੋੜ ਪੈਂਦੀ ਹੈ। ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜ ਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਿਉਂਕਿ ਉਹਨਾਂ ਨੂੰ ਵੀ ਮਨੁੱਖ ਜਨਮ ਦੀ ਲੋੜ ਹੈ ਤੇ ਪਸ਼ੂ ਪੰਛੀਆਂ ਨੂੰ ਕਿੰਨੇ ਸਮੇਂ ਤੋਂ ਬਾਅਦ ਦੇਹ ਮਿਲੇਗੀ ਤੇ ਦੇਵਤੇ ਵੀ ਇਸ ਦੇਹੀ ਨੂੰ ਲੋਚਦੇ ਹਨ ਤੇ ਸਾਡੇ ਸਾਰਿਆਂ ਉੱਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਇਹ ਮਨੁੱਖ ਦੇ ਮਿਲੀ ਹੈ। ਕਈਆਂ ਨੂੰ ਮਾਨਸ ਜਨਮ ਤੇ ਮਿਲ ਗਿਆ ਹੈ, ਕੋਈ ਨਾ ਕੋਈ ਸਰੀਰ ਦੇ ਵਿੱਚ ਕਮਜ਼ੋਰੀ ਰੱਖੀ ਹੈ, ਨੇਤਰ ਨਹੀਂ ਮਿਲੇ, ਅੱਖਾਂ ਤੋਂ ਮਣਾਖੇ ਹਨ, ਕਈਆਂ ਨੂੰ ਕੰਨਾਂ ਨੂੰ ਸੁਣਨ ਦੀ ਸ਼ਕਤੀ ਨਹੀਂ ਮਿਲੀ, ਬੋਲੇ ਹਨ, ਕਈਆਂ ਨੂੰ ਦੁਰਗੰਧੀ ਸੁਗੰਧੀ ਦਾ ਅਨੁਭਵ ਨਹੀਂ ਹੁੰਦਾ, ਉਹ ਗੁੱਜੇ ਹਨ, ਕਈ ਰਸਨਾਂ ਨਾਲ ਬੋਲ ਨਹੀਂ ਸਕਦੇ, ਗੂੰਗੇ ਹਨ, ਕਈਆਂ ਦੇ ਹੱਥ ਨਹੀਂ ਉਹ ਡੁੱਡੇ ਹੈ, ਕਈਆਂ ਦੇ ਪੈਰ ਨਹੀਂ ਉਹ ਪਿੰਗਲੇ ਹੈ। ਇਸ ਤਰ੍ਹਾਂ ਕਈਆਂ ਨੂੰ ਬੁੱਧੀ ਨਹੀਂ ਮਿਲੀ, ਜਾਂ ਮੋਟੀ ਬੁੱਧ ਹੈ ਜਾਂ ਪਾਗਲ ਹੈ। ਪਰ ਜੇ ਇਹ ਸਾਰੀਆਂ ਚੀਜ਼ਾਂ ਦਾ ਅੰਤਰਾ ਕੱਢ ਕੇ ਵੇਖੀਏ ਤੇ ਵਾਹਿਗੁਰੂ ਪਰਮੇਸ਼ਰ ਦਾ ਕੋਟਾਂ ਨੂੰ ਕੋਟ ਧੰਨਵਾਦ ਹੈ ਕਿ ਸਾਨੂੰ ਸਹੀ ਸਲਾਮਤ ਸਰੀਰ ਦਿੱਤਾ ਹੈ ਤੇ ਇਹ ਉਹਦੀ ਕਿੱਡੀ ਵੱਡੀ ਬਖਸ਼ਿਸ਼ ਹੈ। ਕਈਆਂ ਦਾ ਸਰੀਰ ਹੈ ਫੁਲਵੈਰੀ ਹੈ, ਕੋਹੜ ਹੋਇਆ ਤੇ ਹੋਰ ਕਈ ਬੜੇ ਭਿਅੰਕਰ ਰੋਗ ਹੈ, ਗਠੀਏ ਅਦਰਾਦਕ ਦੀਆਂ ਬਿਮਾਰੀਆਂ, ਅੱਜ ਕੱਲ ਨਵੀਆਂ ਬਿਮਾਰੀਆਂ ਕਈ ਚੱਲੀਆਂ ਤੇ ਉਹਨਾਂ ਨੂੰ ਵੀ ਮਿਲੀ ਹੈ। ਪਰ ਹਰ ਵੇਲੇ ਨਫ਼ਰਤ ਵੀ ਹੈ, ਰੋਗ ਨਾਲ ਦੁਖੀ ਵੀ ਹਨ ਤੇ ਦੂਏ ਦੇ ਅਧੀਨ ਹੀ ਸਾਰਾ ਜੀਵਨ ਹੈ, ਸੁਤੰਤਰਤਾ ਨਹੀਂ। ਪਰ ਸਾਨੂੰ ਮਹਾਰਾਜ ਨੇ ਇਹ ਸਾਰੇ ਸਰੀਰ ਦੇ ਇੰਦਰੀਏ ਸਹੀ ਦਿੱਤੇ ਹੈ। ਹੁਣ ਜਿਹੜੇ ਮਨਾਖੇ ਹੈ ਉਹ ਬਾਣੀ ਨੇਤਰਾਂ ਨਾਲ ਪੜ੍ਹ ਨਹੀਂ ਸਕਦੇ, ਤਰਸਦੇ ਹੈ, ਦਰਸ਼ਨ ਵਾਸਤੇ ਵੀ ਤੀਰਥਾਂ ਦੀ ਯਾਤਰਾ ਵਾਸਤੇ ਦਰਸ਼ਨ ਨਹੀਂ ਕਰ ਸਕਦੇ, ਬਾਣੀ ਨੇਤਰਾਂ ਨਾਲ ਪੜ੍ਹ ਨਹੀਂ ਸਕਦੇ, ਦੂਏ ਦੁਆਰੇ ਕੰਠ ਕਰਨੇ ਹੈ, ਕਈ ਵਾਰੀ ਕੰਠ ਕਰਾਉਣ ਵਾਲਾ ਪੂਰਾ ਸ਼ੁੱਧ ਨਾ ਹੋਵੇ, ਗਲਤ ਵੀ ਕੰਠ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਗੁੰਗਾ ਉਹ ਆਪਣੇ ਮਨ ਦੇ ਭਾਵ ਹੀ ਨਹੀਂ ਪ੍ਰਗਟ ਕਰ ਸਕਦਾ, ਮਨ ਦੀਆਂ ਮਨ ਚ ਹੀ ਲੈ ਜਾਂਦਾ। ਬੋਲਾ ਉਹ ਕਥਾ ਕੀਰਤਨ ਕੀ ਸੁਣੇਗਾ, ਇਸੇ ਤਰ੍ਹਾਂ ਜਿਹਦੇ ਹੱਥ ਨਹੀਂ ਉਹ ਸੇਵਾ ਕੀ ਕਰੇਗਾ, ਜਿਹੜਾ ਟੁੰਡਾ ਹੈ ਤੇ ਇਹਦੇ ਚਰਨੇ ਜਾਨੀ ਗੰਜਾ ਹੈ ਉਹਦੇ ਵਾਸਤੇ ਵੀ ਬੜਾ ਔਖਾ ਹੀ ਹੈ, ਦੂਏ ਦੇ ਆਸਰੇ ਹੀ ਹੈ ਸਾਰਾ। ਪਰ ਸਾਨੂੰ ਸੁਤੰਤਰ ਜੀਵਨ ਹਰ ਪੱਖੋਂ ਦਿੱਤਾ, ਅਸੀਂ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦੇ, ਧੰਨਵਾਦ ਨਹੀਂ ਕਰਦੇ ਕਿ ਜਿਸ ਨੇ ਸਾਨੂੰ ਰਿਸ਼ਟ ਪੁਸ਼ਟ ਹਰ ਪੱਖੋਂ ਸਹੀ ਸਡੋਲ ਸਰੀਰ ਬਖਸ਼ਿਆ ਹੈ, ਉਹਦਾ ਧੰਨਵਾਦ ਨਹੀਂ ਕਰਦੇ। ਨੇਤਰਾਂ ਦੇ ਪਰਮੇਸ਼ਰ ਨਾ ਕਰੇ ਉਮਰ ਦੇ ਲਿਹਾਜ਼ ਨਾਲ ਕਈ ਵਾਰੀ ਮੋਤੀਆ ਬਿੰਦ ਉੱਤਰ ਆਉਂਦਾ ਹੈ, ਕਾਲਾ ਜਾਂ ਚਿੱਟਾ, ਤੇ ਡਾਕਟਰ ਸਾਹਿਬ ਕੋਲ ਜਾਂਦੇ ਹਾਂ, ਓਪਰੇਸ਼ਨ ਕਰਕੇ ਨੇਤਰਾਂ ਤੇ ਜੋ ਜਾਲਾ ਦਿੱਤਿਆ ਉਹਨੂੰ ਦੂਰ ਕਰਦਾ ਹੈ, ਤੇ ਨਿਗਾ ਕਹਿੰਦੇ ਅੱਖਾਂ ਬਣਾਈਆਂ ਸਹੀ ਦਿਸਣ ਲੱਗ ਪਿਆ। ਮਾਇਆ ਵੀ ਖਰਚਦੇ ਹਾਂ, ਡਾਕਟਰ ਸਾਹਿਬ ਜੀ ਦਾ ਧੰਨਵਾਦ ਵੀ ਕਰਦੇ ਹਾਂ, ਤੇ ਜਿਸ ਪਰਮੇਸ਼ਰ ਨੇ ਅੱਖਾਂ ਦਿੱਤੀਆਂ ਉਹਦਾ ਕਦੇ ਧੰਨਵਾਦ ਨਹੀਂ। ਗੱਜ ਕੇ ਬੋਲੋ, ਉਹ ਸਦਾ ਧੰਨਵਾਦ ਨਹੀਂ ਕਰਦੇ। ਇਸੇ ਤਰ੍ਹਾਂ ਹੁਣ ਜਿਹੜੇ ਮਨਾਖੇ ਹੈ ਉਹਨਾਂ ਨੂੰ ਪੁੱਛੋ ਨੇਤਰਾਂ ਦੀ ਕੀ ਕੀਮਤ ਹੈ। ਸਾਡੇ ਰਾਗੀ ਸਿੰਘ ਸਨ ਭਾਈ ਸੱਜਣ ਸਿੰਘ ਜੀ, ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ, ਉਹ ਸਾਡੇ ਡੇਰੇ ਉੱਥੇ ਡਮੇਲੀ ਕੀਰਤਨ ਸਿੱਖੇ ਸਨ ਸੰਤ ਬਾਬਾ ਸਰਵਣ ਸਿੰਘ ਜੀ ਤੋਂ, ਤੇ ਮਾਰਨ ਬਖਸ਼ਿਸ਼ ਕੀਤੀ, ਤੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਮਹਾਰਾਜ ਦੇ ਦਰਬਾਰ ਦੀ ਸੇਵਾ ਦਵਾਈ। ਹੁਣ ਉਹ ਅਮਰੀਕਾ ਵਿੱਚ ਹਨ, ਉੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ, ਉੱਥੇ ਧਰਮ ਪ੍ਰਚਾਰ ਕਰਦੇ ਹਨ। ਤੇ ਇੱਕ ਵਾਰੀ ਬਚਨ ਕੀਤਾ ਕਿ ਮਹਾਰਾਜ ਜੀ ਕਿਹੜੇ ਪਾਪ ਦਾ ਫਲ ਹੈ ਕਿ ਸਾਨੂੰ ਨੇਤਰ ਨਹੀਂ ਮਿਲੇ। ਠੀਕ ਹੈ ਕਿ ਸਾਨੂੰ ਕੀਰਤਨ ਦਾ ਗੁਣ ਮਹਾਂਪੁਰਖਾਂ ਤੋਂ ਮਿਲਿਆ, ਜਿਹਦੇ ਕਰਕੇ ਅਸੀਂ ਜਹਾਜ਼ ਕਾਰਾਂ ਤੇ ਦੇਸਾਂ ਦੇ ਦੇਸਾਂ ਸੁੱਖ ਆਨੰਦ ਲੈਂਦੇ ਹਾਂ, ਪਰ ਜਦੋਂ ਹੁਣ ਭੋਜਨ ਛਕਣਾ ਮੋਹਰੇ ਕੋਈ ਦਾਲ ਸਬਜ਼ੀ ਰੱਖੀ ਹੈ, ਉਹਦੇ ਕੋਈ ਕੀੜਾ ਮਕੌੜਾ ਹੈ ਜਾਂ ਕੋਈ ਹੋਰ ਚੀਜ਼ ਹੈ, ਤੇ ਹੁਣ ਨੇਤਰਾਂ ਦੀ ਜੋਤੀ ਨੇ ਤੇ ਜੋ ਮੋਹਰੇ ਕੋਈ ਚੀਜ਼ ਰੱਖਦਾ ਉਹ ਖਾਣੀ ਪੈਂਦੀ ਹੈ। ਹੁਣ ਹਜ਼ੂਰੀ ਰਾਗੀ ਸਿੰਘ ਹਨ ਪਰ ਨੇਤਰਾਂ ਦੀ ਬਖਸ਼ਿਸ਼ ਨਹੀਂ ਹੋਈ, ਉਹ ਆਪਣਾ ਇਹ ਜਿਹੜਾ ਦੁੱਖ ਹੈ ਉਸ ਨੂੰ ਜ਼ਾਹਰ ਕਰ ਰਹੇ ਹਨ। ਅੱਜ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਨੇਤਰ ਕਿਤਨੇ ਜ਼ਰੂਰੀ ਹਨ। ਨੇਤਰਾਂ ਬਿਨਾਂ ਦਰਸ਼ਨ ਵੀ ਨਹੀਂ, ਗੁਰੂ ਮਹਾਰਾਜ ਜੀ ਦੇ ਸੰਗਤ ਦੇ ਮਹਾਂਪੁਰਖਾਂ ਦੇ ਧਰਮ ਸਥਾਨਾਂ ਦੇ, ਤੇ ਨੇਤਰਾਂ ਤੋਂ ਬਿਨਾਂ ਭੋਜਨ ਬਾਰੇ ਵੀ ਉਹਨਾਂ ਨੇ ਪ੍ਰਗਟਾਓ ਕੀਤਾ। ਇਹ ਉਹਨਾਂ ਦਾ ਬਚਨ ਬਿਲਕੁਲ ਬਹੁਤ ਕੀਮਤੀ ਹੈ, ਪਰ ਅਸੀਂ ਉਸ ਮਾਲਕ ਦਾ ਕੋਟਾਨ ਕੋਟ ਧੰਨਵਾਦ ਕਰੀਏ ਜਿਸ ਨੇ ਸਾਨੂੰ ਇਹ ਨੇਤਰ ਵੀ ਬਖਸ਼ਿਸ਼ ਕੀਤੇ ਹਨ, ਕੰਨਾਂ ਨਾਲ ਸੁਣਨ ਦੀ ਸ਼ਕਤੀ ਵੀ ਦਿੱਤੀ ਹੈ, ਮੁੱਖ ਦੇ ਨਾਲ ਬੋਲਣ ਦੀ ਸ਼ਕਤੀ ਦਿੱਤੀ ਹੈ, ਇਸੇ ਤਰ੍ਹਾਂ ਦੂਸਰੇ ਇੰਦਰੀਆਂ ਦੇ ਕਰਮ ਇੰਦਰੇ ਜਾਂ ਗਿਆਨ ਇੰਦਰੇ ਉਹਨਾਂ ਬਾਰੇ ਵੀ ਜਾਣ ਲੈਣਾ। ਪਰ ਅਸੀਂ ਇਹਨਾਂ ਦਾ ਇਹ ਸੇਵਾਦਾਰ ਸਾਨੂੰ ਦਿੱਤੇ ਹੈ ਇਹਨਾਂ ਦਾ ਦੁਰਉਪਯੋਗ ਕਰਦੇ ਹਾਂ। ਨੇਤਰ ਦਿੱਤੇ ਹੈ, ਨੇਤਰ ਦੇਖ ਹੈ ਦਰਸ ਤੇਰਾ ਰਾਮ, ਇਹ ਵਾਹਿਗੁਰੂ ਪਰਮੇਸ਼ਰ ਤੇਰਾ ਦਰਸ਼ਨ ਦੇਖਣ ਵਾਸਤੇ ਦਿੱਤੇ ਹੈ। ਅਸੀਂ ਸਾਰਾ ਸਾਰਾ ਦਿਨ ਇਹਨਾਂ ਨੇਤਰਾਂ ਨਾਲ ਗੰਦੀਆਂ ਫਿਲਮਾਂ ਹੀ ਦੇਖੀ ਜਾਂਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇਤਰ ਦਿੱਤੇ ਹੈ ਪਰਮਾਤਮਾ ਦਾ, ਗੁਰੂ ਦਾ, ਸੰਗਤ ਦਾ ਦਰਸ਼ਨ ਕਰਨ ਵਾਸਤੇ, ਤੇ ਅਸੀਂ ਇਹਨਾਂ ਨੇਤਰਾਂ ਦੀ ਕਿੰਨੀ ਦੁਰਵਰਤੋਂ ਕਰਦੇ ਹਾਂ। ਕੰਨ ਦਿੱਤੇ ਹੈ ਬਾਣੀ ਦਾ ਪਾਠ ਕੀਰਤਨ ਕਥਾ ਸੁਣਨ ਵਾਸਤੇ, ਕੰਨਾਂ ਨਾਲ ਦਿਨ ਰਾਤ ਅਸੀਂ ਲੱਚਰ ਗੀਤ ਸੁਣਦੇ ਹਾਂ, ਤੇ ਬਾਣੀ ਇਹ ਕਹਿੰਦੀ ਹੈ ਕਿ ਇਹ ਸ਼ਰਵਣ ਹੋ ਮੇਰੇ ਹੋ, ਸੱਚ ਸੁਣਨੇ ਨੋ ਪਠਾਏ, ਸੱਚ ਸੁਣਨੇ ਨੋ ਪਠਾਏ, ਸੇ ਲੈ ਸੁਣੋ ਸਤ ਬਾਣੀ। ਅਸੀਂ ਝੂਠੇ ਗੀਤ ਸੁਣਦੇ ਹਾਂ, ਬੜੇ ਗੰਦੇ ਗੀਤ ਸੁਣਦੇ ਹਾਂ, ਫਿਰ ਅਸੀਂ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਫਿਰ ਚਰਨ ਦਿੱਤੇ ਹੈ ਚਰਨਾਂ ਵਾਸਤੇ, ਕਿ ਚਰਨ ਚੱਲੇ ਧਰਮ ਮਾਰਗ ਰਾਮ, ਇਹ ਧਰਮ ਦੇ ਮਾਰਗ ਤੇ ਚੱਲਣ ਵਾਸਤੇ ਦਿੱਤੇ ਹੈ। ਅਸੀਂ ਸਿਨੇਮਿਆਂ ਵੱਲ ਜਾਂਦੇ ਹਾਂ, ਕਲੱਬਾਂ ਪੱਬਾਂ ਵੱਲ ਜਾਂਦੇ ਹਾਂ, ਜਿੱਥੇ ਰਾਸ ਨਕਲਾਂ ਮੁਜਰੇ ਹੈ, ਡਾਂਸ ਹੋ ਰਹੇ ਹੈ, ਉੱਧਰ ਨੂੰ ਦੌੜ ਦੌੜ ਜਾਂਦੇ। ਫਿਰ ਗੁਰੂ ਮਹਾਰਾਜ ਨੂੰ ਅਸੀਂ ਕਿਵੇਂ ਮੰਨਦੇ ਹੋਏ, ਰਸਨਾ ਦਿੱਤੀ ਸੀ ਪਰਮਾਤਮਾ ਦੀ ਬਾਣੀ ਦਾ ਪਾਠ ਕਰਨ ਲਈ, ਜਾਂ ਜੇ ਕੋਈ ਕੀਰਤਨ ਜਾਣਦਾ ਉਹ ਕੀਰਤਨ ਕਰੇ, ਕੋਈ ਕਥਾ ਜਾਣਦਾ ਸੰਗਤ ਨੂੰ ਗੁਰੂ ਦੀ ਬਾਣੀ ਦੇ ਅਰਥ ਸੁਣਾਵੇ, ਜਾਂ ਸਿਮਰਨ ਕਰੇ ਇਹਦੇ ਨਾਲ। ਪਰ ਸਾਡੀ ਰਸਨਾ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਔਰਤ ਕਿਤੇ, ਜਿੱਤ ਫਿਰ ਹਰ ਰਸ ਪੱਲੇ ਨਾ ਪਾਏ। ਇਹ ਰਸਨਾ ਕਈ ਇਹਦੇ ਨਾਲ ਗੰਦੇ ਗੀਤ ਗਾ ਰਹੇ ਹੈ, ਨਿੰਦਿਆ ਚੁਗਲੀ ਕਰਦੇ ਹਨ, ਝੂਠ ਬੋਲਦੇ ਹਨ। ਫਿਰ ਬਾਣੀ ਨੂੰ ਹਲੇ ਮੰਨਣਾ ਅਸੀਂ ਸ਼ੁਰੂ ਕਿਵੇਂ ਕੀਤਾ? ਜਿਹੜਾ ਗੁਰਬਾਣੀ ਮੰਨਣ ਲੱਗ ਜਾਂਦਾ ਉਹ ਨੇਤਰਾਂ ਨਾਲ ਗੁਰੂ ਦਾ ਦਰਸ਼ਨ ਕਰਦਾ ਹੈ, ਜਿਹੜਾ ਗੁਰੂ ਨੂੰ ਮੰਨਦਾ ਹੈ ਕੰਨਾਂ ਨਾਲ ਬਾਣੀ ਸੁਣਦਾ ਹੈ, ਜੋ ਗੁਰੂ ਦੀ ਮਨੌਤ ਕਰਨ ਵਾਲਾ ਹੈ ਉਹ ਰਸਨਾ ਨਾਲ ਨਾਮ ਜਪਦਾ ਹੈ। ਜਿਸ ਨੂੰ ਗੁਰੂ ਆਸ਼ਾ ਸਮਝ ਆਇਆ ਉਹ ਚਰਨਾਂ ਨਾਲ ਚੱਲ ਕੇ ਧਰਮ ਰਸਤੇ ਜਾਂਦਾ ਹੈ, ਧਰਮ ਯੁੱਧ ਵੱਲ ਵੀ ਜਾਂਦਾ ਹੈ। ਬਾਬਾ ਦੀਪ ਸਿੰਘ ਜਦੋਂ ਜੰਗ ਕਰਦੇ ਵੀ ਗਏ ਫੇਰ ਵੀ ਉਹਨਾਂ ਦਾ ਚਿਹਰਾ ਗੁਰੂ ਰਾਮਦਾਸ ਜੀ ਵੱਲ ਸੀ, ਗੱਜ ਕੇ ਬੋਲੋ, ਤੇ ਸੀਸ ਵੀ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਭੇਟ ਕੀਤਾ। ਜੰਗ ਕਰਦੇ ਵੀ ਜਿੱਤ ਪ੍ਰਾਪਤ ਕਰਕੇ ਮਹਾਰਾਜ ਵੱਲ ਸੀਸ ਲੈ ਕੇ ਗਏ, ਉੱਥੇ ਭੇਟ ਕਰਕੇ ਆਏ। ਅਸੀਂ ਕਿੱਧਰ ਤੁਰਦੇ, ਕਿੱਧਰ ਜਾਂਦੇ, ਕੀ ਕਰਦੇ ਹਾਂ? ਫਿਰ ਭਾਈ ਮਨੀ ਸਿੰਘ ਨੇ ਜੇ ਸ਼ਹੀਦੀ ਪਾਈ ਤੇ ਗੁਰੂ ਰਾਮਦਾਸ ਦੇ ਦਰਬਾਰ ਵਾਸਤੇ ਹੀ ਪਾਈ ਸੀ, ਗੱਜ ਕੇ ਬੋਲੋ। ਅੱਜ ਅਖਬਾਰਾਂ ਵਿੱਚ ਆਉਂਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਪੋਥੀ ਪ੍ਰਕਾਸ਼ ਨਹੀਂ ਹੋ ਸਕਦੀ। ਉਹਨਾਂ ਨੂੰ ਪੁੱਛਿਆ ਜਾਏ ਕਿ ਕਿਹੜੀ ਪੋਥੀ ਨਹੀਂ ਪ੍ਰਕਾਸ਼ ਹੋ ਸਕਦੀ? ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਆਦੀ ਬਾਣੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਏ ਮਾਨ ਹੈ। ਤੇ ਜੇ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਸ ਪ੍ਰਕਾਸ਼ ਨਹੀਂ ਹੋ ਸਕਦਾ ਫਿਰ ਇਹ ਕਿੱਥੇ ਹੋਵੇਗਾ? ਗੱਜ ਕੇ ਬੋਲੋ। ਪੰਜ ਗ੍ਰੰਥੀ ਸੁਖਮਨੀ ਸਾਹਿਬ ਪ੍ਰਕਾਸ਼ ਨਹੀਂ ਹੋ ਸਕਦਾ, ਇਹ ਕਿਸ ਤਰ੍ਹਾਂ ਦੀ ਗੁਰਮਤ ਚੱਲ ਪਈ ਹੈ? ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਇਹ ਸਾਰਾ ਕੁਝ ਹੁੰਦਾ ਆਇਆ ਕਿ ਇੰਨੇ ਲੰਮੇ ਸਮੇਂ ਵਿੱਚ ਅਜਿਹਾ ਕੋਈ ਅਕਲ ਵਾਲਾ ਵਿਅਕਤੀ ਨਹੀਂ ਸੀ, ਇਹ ਅੱਜ ਹੀ ਇਤਨੇ ਸਾਲਾਂ ਬਾਅਦ ਹੀ ਸਾਨੂੰ ਅਕਲ ਆ ਰਹੀ ਹੈ। ਇਹ ਗੱਲਾਂ ਬੜੀਆਂ ਵਿਚਾਰਨੀਆਂ ਹਨ, ਸੋ ਸਤਿਗੁਰੂ ਜੀ ਸਮਤ ਹੀ ਬਖਸ਼ਿਸ਼ ਕਰਨ। ਕੱਲ ਵੀ ਵਿਚਾਰ ਦਿੱਤੇ ਸੀ ਕਿ ਏਕ ਓਂਕਾਰ ਦੀ ਵਿਆਖਿਆ ਹੈ ਮੂਲ ਮੰਤਰ, ਮੂਲ ਮੰਤਰ ਸਾਹਿਬ ਦੀ ਵਿਆਖਿਆ ਹੈ ਜਪਜੀ ਸਾਹਿਬ, ਜਪਜੀ ਸਾਹਿਬ ਜੀ ਦੀ ਵਿਆਖਿਆ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਜੀ। ਜਦੋਂ ਛੇਵੇਂ ਪਾਤਸ਼ਾਹ ਜੀ ਨੇ ਭਾਈ ਸੰਗਤ ਚ ਕਿਹਾ ਸੀ ਕੋਈ ਸਿੱਖ ਹੈ ਜਿਹੜਾ ਮੈਨੂੰ ਸ਼ੁੱਧ ਜਪਜੀ ਸਾਹਿਬ ਸੁਣਾਵੇ, ਭਾਈ ਗੋਪਾਲਾ ਜੀ ਨੇ ਬੇਨਤੀ ਕੀਤੀ ਆਪ ਜੀ ਬਖਸ਼ਿਸ਼ ਕਰੋ, ਤੇ ਮਹਾਰਾਜ ਨੇ ਆਪਣੀ ਗੱਦੀ ਤੇ ਤਖ਼ਤ ਤੇ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰਨ ਲਈ ਭਾਈ ਗੋਪਾਲਾ ਜੀ ਨੂੰ ਸੱਜੇ ਪਾਸੇ ਬਹਾਲਿਆ ਸੀ ਜਪਜੀ ਸਾਹਿਬ ਜੀ ਦਾ ਪਾਠ ਸੁਣਨ ਲਈ, ਤੇ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣ ਕੇ ਕਹਿਣ ਲੱਗੇ ਵੀ ਮੈਂ ਬਰਾਬਰ ਕੀ ਚੀਜ਼ ਦੇਵਾਂ, ਕੋਈ ਬਾਣੀ ਬਰਾਬਰ ਕੋਈ ਵਸਤੂ ਨਹੀਂ, ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਲੈਣ ਲਈ ਤਿਆਰ ਹੋ ਗਏ ਸੀ। ਸਿੱਖ ਦਾ ਸੰਕਲਪ ਜੋ ਸੀ ਉਹ ਉਹਦੀ ਭਾਵਨਾ ਪੂਰੀ ਕੀਤੀ, ਉਹਦਾ ਮਨ ਘੋੜੇ ਉੱਪਰ ਚਲੇ ਗਿਆ, ਪਰ ਮਹਾਰਾਜ ਕਿੱਥੇ ਬਖਸ਼ਿਸ਼ ਕਰਨੀ ਚਾਹੁੰਦੇ ਸੀ। ਜਪਜੀ ਸਾਹਿਬ ਪੜ੍ਹਨ ਵਾਲੇ ਨੂੰ ਆਪਣੇ ਬਰਾਬਰ ਸੱਜੇ ਪਾਸੇ ਵਾਲਿਆ। ਅੱਜ ਕਹਿੰਦੇ ਕਿ ਜਪਜੀ ਸਾਹਿਬ ਬਰਾਬਰ ਹੋ ਹੀ ਨਹੀਂ ਸਕਦਾ, ਗੱਜ ਕੇ ਬੋਲੋ। ਗੁਰੂ ਦਾ ਇਤਿਹਾਸ ਕੀ ਕਹਿ ਰਿਹਾ, ਅਸੀਂ ਕੀ ਕਰਨਾ ਹੈ, ਇਹ ਗੱਲਾਂ ਬੜੀਆਂ ਵਿਚਾਰਨੀਆਂ। ਐਸੀ ਨਵੀਂ ਨਵੀਂ ਦੁਬਿਧਾ ਖੜੀ ਕਰਕੇ ਕਿਸ ਤਰ੍ਹਾਂ ਸੰਗਤਾਂ ਦੇ ਸ਼ਰਧਾਲੂਆਂ ਦੇ ਹਿਰਦਿਆਂ ਨੂੰ ਬਲੁੰਦਰਿਆ ਜਾ ਰਿਹਾ। ਕਥਾ ਸੁਣਨ ਤੋਂ, ਪ੍ਰਚਾਰ ਸੁਣਨ ਤੋਂ ਜਗਿਆਸੂਆਂ ਦੇ ਮਨ ਚ ਸ਼ਰਧਾ ਪੈਦਾ ਹੋਵੇ, ਭਗਤੀ ਹੋਵੇ, ਪ੍ਰੇਮ ਹੋਵੇ, ਕੋਈ ਵੈਰਾਗ ਹੋਵੇ, ਤਿਆਗ ਹੋਵੇ, ਕੋਈ ਆਤਮਾ ਗਿਆਨ ਹੋਵੇ, ਕੋਈ ਦਿਵ ਵਿਰਤੀ ਜੁੜੇ, ਫਿਰ ਤਾਂ ਪ੍ਰਚਾਰ ਸੁਣਦਾ ਹੋਇਆ ਲਾਭ। ਤੇ ਜੇ ਸੰਗਤ ਆ ਕੇ ਇੱਥੇ ਨਾਸਤਕ ਹੋ ਕੇ ਗਈ ਤੇ ਫਿਰ ਲਿਆ ਕੀ ਗੁਰੂ ਘਰ ਜਾ ਕੇ? ਅੱਜ ਧਰਮ ਦੀਆਂ ਸਟੇਜਾਂ ਦੇ ਉੱਤੇ ਇਸ ਤਰ੍ਹਾਂ ਦੇ ਵਿਅਕਤੀ ਸਾਧ ਸੰਗਤ ਜੀ ਆ ਕਰਕੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਸੰਗਤਾਂ ਨੂੰ ਬਲੁੰਦਰ ਰਹੇ। ਸ਼ਰਧਾ ਨੂੰ, ਜਿਹੜੀ ਸਦੀਆਂ ਤੋਂ ਜੁੜੀ ਹੋਈ ਸ਼ਰਧਾ, ਉਹਦੇ ਤੇ ਸੱਟਾਂ ਮਾਰੀਆਂ ਜਾ ਰਹੀਆਂ। ਕਿਆ ਗੁਰੂ ਨਾਨਕ ਸਾਹਿਬ ਨੇ ਤੇ ਸਿੱਖੀ ਸ਼ਰਧਾ ਤੇ ਭਗਤੀ ਦੇ ਨੀਂਹ ਰੱਖੀ ਹੈ। ਸੋ ਇਸ ਕਰਕੇ ਕਹਿੰਦੇ ਸ਼ਰਧਾ ਮਨ ਲੱਭ ਤੇ ਗਿਆਨ ਸਾਂਝੇ ਤੇ ਅੰਦਰ ਆ। ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਤੇ ਕਾਬੂ ਪਾਇਆ, ਸ਼ਰਧਾਲੂ ਬੰਦੇ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੰਸਾ ਆਤਮਾ ਬਨਸ਼ਤ, ਜਿਹਨੂੰ ਗੁਰੂ ਤੇ ਗੁਰੂ ਦੀ ਬਾਣੀ ਤੇ ਸ਼ੰਕਾ, ਉਹ ਅੱਜ ਵੀ ਨਾਸ ਹੋਇਆ ਤੇ ਕੱਲ ਵੀ ਨਾਸ ਹੋਇਆ। ਗੁਰੂ ਦਾ ਸਿੱਖ ਜਿਹੜਾ ਉਹ ਗੁਰਬਾਣੀ ਦੇ ਨਾਲ ਇਤਨਾ ਅਭੇਦ ਹੋ ਕੇ ਗੁਜ਼ਰਦਾ। ਅੱਜ ਅਸੀਂ ਕਿੰਤੂ ਪ੍ਰੰਤੂ ਹਰ ਗੱਲ ਦੇ ਉੱਤੇ ਸ਼ੁਰੂ ਕਰ ਲਿਆ। ਸੋ ਆਓ ਸਤਿਗੁਰੂ ਗਰੀਬ ਨਿਵਾਸ ਕਿਰਪਾਲਤਾ ਕਰਦੇ ਹਨ। ਇਹ ਹੈ ਸ਼ਰਧਾਲੂਆਂ ਦਾ ਪੰਥ, ਪ੍ਰੇਮੀਆਂ ਦਾ ਪੰਥ। ਹੁਣ ਜੇ ਇਹਨਾਂ ਬੁੱਧੀਜੀਵੀਆਂ ਨੂੰ ਦੇਖੀਏ ਤੇ ਇਹ ਕਹਿਣਗੇ ਰੀਠਾ ਮਿੱਠਾ ਹੋਇਆ, ਹੋ ਸਕਦਾ, ਪਰ ਹੈ ਅੱਜ ਵੀ ਹੈਗਾ, ਕੀਤਾ ਕਰਨ ਵਾਲੇ ਨੇ ਤੇ ਪੰਜਾ ਲੱਗ ਸਕਦਾ ਪੱਥਰ ਚ। ਇਹ ਨਹੀਂ ਕਹਿ ਸਕਦਾ ਲੱਗਾ ਸੀ ਜਾਂ ਰੀਠਾ ਮਿੱਠਾ ਕੀਤਾ ਸੀ, ਅੱਜ ਵੀ ਰੀਠਾ ਮਿੱਠਾ ਪੰਜਾ ਅੱਜ ਵੀ ਲੱਗਾ ਹੋਇਆ। ਗੁਰੂ ਕੇ ਲਾਹੌਰ ਉਹ ਕਲਪਾ ਵਰਸ਼ਾ ਅੱਜ ਵੀ ਮੌਜੂਦ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਜਿਹਦੇ ਦੁਆਰਾ ਸਤਿਗੁਰੂ ਜੀ ਨੇ ਗੁਰੂ ਕੇ ਲਾਹੌਰ ਤ੍ਰਿਵੇਣੀ ਪੈਦਾ ਕੀਤੀ। ਉਹ ਚਸ਼ਮਾ ਵੀ ਵਗ ਰਿਹਾ, ਨਾਨਕ ਚੇਰੇ ਚਰਨ ਛੁਆਇਆ, ਉਹ ਚਸ਼ਮੇ ਦਾ ਪ੍ਰਭਾਵ ਹਾਲੇ ਵੀ ਵਗੀ ਜਾ ਰਿਹਾ। ਸੋ ਇਸ ਕਰਕੇ ਹੁਣ ਕਿੰਤੂ ਪ੍ਰੰਤੂ ਦੀ ਉੱਥੇ ਕੀ ਗੁਜਾਇਸ਼ ਹੈ, ਜਿੱਥੇ ਸਤਿਗੁਰੂ ਜੀ ਦੇ ਪ੍ਰਤੱਖ ਕੌਤਕ ਦੁਨੀਆਂ ਦੇ ਸਾਹਮਣੇ ਇਹ ਜਿਹੜੀਆਂ ਗੱਲਾਂ, ਇਹ ਬੁੱਧੀ ਦੇ ਦਾਇਰੇ ਤੋਂ ਉੱਪਰ ਦੀਆਂ ਗੱਲਾਂ। ਸਰਬੱਗ ਲੋਕ ਜਿਹੜੇ ਹਨ ਜੋ ਚਾਹੁਣ ਉਹ ਕਰ ਸਕਦੇ ਹਨ, ਸਰਵ ਸ਼ਕਤੀਮਾਨ ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਦਰਬਾਰ। ਇਸ ਤਰ੍ਹਾਂ ਦੇ ਕਿੰਤੂ ਕਰਨ ਵਾਲੇ ਲੋਕ ਅੱਜ ਦਰਬਾਰ ਸਾਹਿਬ ਅੱਜ ਵੀ ਕੋਹੜ ਦੂਰ ਹੋ ਰਹੇ, ਨੇਤਰਾਂ ਦੀਆਂ ਜੋਤੀਆਂ ਮਿਲ ਰਹੀਆਂ, ਦੁੱਖ ਦੂਰ ਹੋ ਰਹੇ, ਪਰ ਤੱਕ ਕਲਾ ਵਰਤਦੀਆਂ ਮਹਾਰਾਜ ਦੀਆਂ। ਇਸ ਵਾਸਤੇ ਗੁਰੂ ਸਾਹਿਬ ਜੀ ਉੱਪਰ, ਗੁਰੂ ਦੀ ਬਾਣੀ ਉੱਪਰ, ਗੁਰੂ ਕੇ ਨਿਸ਼ਾਨ, ਗੁਰੂ ਕੇ ਧਾਮ ਔਰ ਗੁਰੂ ਦਾ ਜਿਹੜਾ ਇਤਿਹਾਸ ਔਰ ਗੁਰੂ ਕੀ ਨਾਮ ਬਾਣੀ ਵਿੱਚ ਰੰਗੀ ਹੋਈ ਸੰਗਤ ਮਾਨ ਕਿਤੇ ਲਿਆਉਣਾ ਪਏਗਾ। ਤੇ ਹੁਣ ਗੁਰੂ ਦੀ ਬਾਣੀ ਹੈ, ਗੁਰੂ ਦੇ ਸ਼ਬਦ ਹੈ, ਤੇ ਜਦੋਂ ਵੀ ਦੇਖੋ ਉਹ ਲੋਕ ਰੋਜ਼ ਸ਼ਬਦ ਗਾਉਂਦੇ ਆ, ਜਿਹੜੇ ਸ਼ਬਦ ਗਾਉਂਦੇ ਆ ਉਹਨਾਂ ਦੀ ਆਲੋਚਨਾ ਕਰ ਰਹੇ ਆ। ਟੇਪਾਂ ਬਾਜ਼ਾਰਾਂ ਦੇ ਵਿੱਚ ਸਾਧ ਸਿੰਘ ਸੀਡੀਆਂ ਮੂਵੀਆਂ ਚੱਲ ਰਹੀਆਂ ਤੇ ਭਰੇ ਹੋਏ ਦੇਖ ਲਓ, ਕਿੰਤੂ ਵੀ ਕਰੀ ਜਾਂਦੇ ਆ। ਸੋ ਵੱਡੇ ਵੱਡੇ ਗਿਆਨੀ ਬਾਬਾ ਜਵਾਲਾ ਸਿੰਘ ਕਹਿੰਦੇ ਸੀ, ਜਦੋਂ ਗਲਤੀ ਹੋਈ ਗਿਆਨੀਆਂ ਤੋਂ ਹੋਈ। ਗਿਆਨੀਆਂ ਨੇ ਗਲਤੀ ਦੂਰ ਕਰਨੀ ਸੀ ਤੇ ਜੇ ਗਿਆਨੀ ਧਿਆਨੀ ਗਲਤੀ ਕਰਨ ਲੱਗ ਪਣ ਤੇ ਫਿਰ ਸੰਸਾਰ ਦਾ ਰਾਖਾ ਕੌਣ ਹੈ? ਤੇ ਇਹਨਾਂ ਨੂੰ ਉਸ ਵੇਲੇ ਦੇ ਮੌਜੂਦਾ ਪੰਡਤਾਂ ਨੂੰ ਵੀ ਮਹਾਰਾਜ ਨੇ ਕਿਹਾ ਸੀ, ਆਪ ਡੁੱਬੇ ਚੌਬ ਬੇਦਮ ਹੈ ਚੇਲੇ ਦੀ ਵਾਰ, ਕਬੀਰ ਮਾਇਲ ਮੁੰਡਾ ਤੇ ਗੁਰੂ ਕੀ ਜਾਤ ਭਰਮ ਨਾ ਜਾਏ, ਆਪ ਡੁੱਬੇ ਚੌਬ ਬੇਦਮ ਹੈ ਚੇਲੇ ਦੀ ਵਾਰ। ਫਿਰ ਉਹਦੀ ਮਾਂ ਦਾ ਸਿਰ ਮਨ ਮਹਾਰਾਜ ਇਹ ਕਿਉਂ ਕਹਿੰਦੇ? ਇਹੋ ਜਿਹਾ ਨਿਸ਼ਰਦਕਤਾ ਪੈਦਾ ਕਰਨ ਵਾਲਾ ਉਹਨੇ ਜਮਾਇਆ ਹੀ ਕਿਉਂ? ਗੱਜ ਕੇ ਬੋਲੋ, ਗਿਆਨੀ ਸੋ ਜਾਂ ਕਹਿ ਦ੍ਰਿੜ ਸੋ। ਗਿਆਨੀ ਉਹ ਆ ਜਿਹਦੇ ਅੰਦਰ ਦ੍ਰਿੜ ਨਿਸ਼ਚਾ, ਦ੍ਰਿੜ ਵਿਸ਼ਵਾਸ ਹੋਵੇ। ਜੇ ਭਗਤੇ ਦੇ ਅੰਦਰ ਹੀ ਦ੍ਰਿੜ ਵਿਸ਼ਵਾਸ ਨਹੀਂ ਤੇ ਸਰੋਤੇ ਦੇ ਅੰਦਰ ਉਹ ਕਿੱਥੋਂ ਪੈਦਾ ਕਰਿਓ? ਤੇ ਪੰਡਿਤ ਵਿਦਵਾਨ ਬਾਰੇ ਵੀ ਲਿਖਿਆ ਸੁਖਮਨੀ ਸਾਹਿਬ, ਤੁਸੀਂ ਰੋਜ਼ ਪੜ੍ਹਦੇ ਹੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਆਰਾਮ ਨਾਮ ਆਤਮ ਨੇ ਸੁਧ ਹੈ, ਆਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਚੌਹ ਵਰਨਾ ਹੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਉਦੇਸ਼। ਇਤਨਾ ਸਾਂਝੀ ਵਾਲਤਾ ਵਾਲਾ ਹੋਵੇ। ਤੇ ਅੱਜ ਦੇ ਇਹਨਾਂ ਪ੍ਰਚਾਰਕਾਂ ਨੂੰ ਆਪਣੇ ਗੁਰੂ ਦੀ ਬਾਣੀ ਤੇ ਭਰੋਸਾ ਨਹੀਂ ਰਹਿ ਗਿਆ। ਤੇ ਜਿਹੜਾ ਸਾਂਝ ਭਾਵਨਾ ਬਿਨੀਨ ਕੈਸੇ ਪਾਵੈ ਜਗਦੀਸ਼ ਕੋ, ਜਿਹੜਾ ਭਾਵਨਾ ਤੋਂ ਬਿਨੀਨਾ ਬੰਦਾ ਉਹ ਕਿਵੇਂ ਪਾਸ ਹੁਣ? ਦੇਖੋ ਮਾਤਾ ਪਿਤਾ ਉਹ ਵੀ ਸ਼ਰਧਾ ਤੇਜ ਹੈ। ਕਈ ਬੱਚੇ ਬੱਚੀਆਂ ਐਸੇ ਹੈ ਉਹ ਮਾਂ ਪੇ ਤੋਂ ਐਸੇ ਨਿਸ਼ਰਦ ਹੋ ਜਾਂਦੇ ਆ, ਨਾਤਾ ਜੀਂਦੇ ਹੀ ਟੁੱਟ ਜਾਂਦਾ। ਪਤੀ ਪਤਨੀ ਦਾ ਰਿਸ਼ਤਾ ਵੀ ਸ਼ਰਧਾ ਦਾ ਹੀ ਹੈ, ਜੇ ਇੱਕ ਦੂਏ ਤੇ ਸ਼ਰਧਾ ਵਿਸ਼ਵਾਸ ਨਹੀਂ ਰਹਿੰਦਾ ਉਹ ਵੀ ਨਾਤਾ ਟੁੱਟ ਜਾਂਦਾ। ਗੁਰੂ ਚੇਲੇ ਦਾ ਸ਼ਰਧਾ ਦਾ ਨਾਤਾ ਆ, ਤੇ ਜੇ ਸ਼ਰਧਾ ਹੀ ਨਹੀਂ ਰਹੀ ਤੇ ਸਾਡਾ ਗੁਰੂ ਨਾਲ ਰਿਸ਼ਤਾ ਕੀ ਰਿਹਾ? ਗੱਜ ਕੇ ਬੋਲੋ, ਇਹ ਰਿਸ਼ਤੇ ਦਾ ਸਾਰੇ ਹੀ ਸ਼ਰਧਾ ਦੇ, ਭਗਤੀ ਦੇ ਰਿਸ਼ਤੇ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਉਹ ਸਿੱਖ ਕਿਸ ਤਰ੍ਹਾਂ ਦੇ ਮਹਾਰਾਜ ਨੇ ਬਖਸ਼ਿਸ਼ਾਂ ਭਰ ਕੇ ਤਿਆਰ ਕੀਤੇ ਸੀ? ਸਾਹਮਣੇ ਨੌਵੇਂ ਪਾਤਸ਼ਾਹ ਬੈਠੇ ਆ, ਆਰਾ ਫਿਰ ਰਿਹਾ ਤੇ ਗੁਰੂ ਤੇ ਨਿਸ਼ਰਧਕ ਫੇ ਵੀ ਨਹੀਂ ਹੋਏ, ਫੇ ਵੀ ਦ੍ਰਿੜ ਸਤੀ ਦਾਸ ਦਿਆਲ ਦਾਸ ਆਲੂ ਚ ਦੇਵ ਉਬਲ ਰਹੇ ਆ, ਸ਼ਰਧਾ ਫਿਰ ਵੀ ਦ੍ਰਿੜ। ਉਹ ਲੋਗੜ ਲਾ ਕੇ ਜੀਂਦੇ ਹੀ ਅਗਨ ਭੇਟ ਹੋ ਰਿਹਾ, ਸ਼ਰਧਾ ਕਿਤਨੀ ਪਰਪੱਕ। ਭਾਈ ਤਾਰੂ ਸਿੰਘ ਆਦਿਕ ਖੋਪਰੀ ਲਈ ਹੋਈ ਹੈ, ਜਿਹੜੇ ਜਪਜੀ ਸਾਹਿਬ ਕਹਿੰਦੇ ਨਾਲ ਪ੍ਰਕਾਸ਼ ਨਹੀਂ ਹੋ ਸਕਦਾ, ਉਹ ਜਪਜੀ ਸਾਹਿਬ ਪੜ੍ਹ ਰਿਹਾ, ਸ਼ਰਧਾ ਉਹਦੀ ਨਾਲ ਪੱਕੀ ਹੈ। ਕਿਤਨੀ ਬੰਦਾ ਬਹਾਦਰ ਹੈ, ਇੱਕ ਹਰਨੀ ਦੇ ਬੱਚੇ ਮਰਦੇ ਆ ਤੇ ਦਇਆ ਧਾਰ ਕੇ ਸਾਧੂ ਹੋ ਜਾਂਦਾ, ਆਜੂ ਦੇ ਪੁੱਤ ਦਾ ਕਾਲਜਾ ਉਹਦੀ ਗੋਦ ਵਿੱਚ ਕੱਢਿਆ ਜਾ ਰਿਹਾ, ਫੇਰ ਵੀ ਦ੍ਰਿੜਤਾ ਦੇ ਵਿੱਚ ਬੈਠਾ ਹੋਇਆ। ਕਿਤਨਾ ਦ੍ਰਿੜ ਵਿਸ਼ਵਾਸ ਉਹਨੇ ਕਿੰਤੂ ਪ੍ਰੰਤੂ ਨਹੀਂ ਕੀਤਾ, ਭਾਈ ਵਿਧੀ ਚੰਦ ਕਿਤਨੀ ਵੱਡੀ ਸ਼ਰਧਾ گرو دے دھیان وچ بلدی پٹھی وچ بیٹھ جاندے ہیں تے سدگرو دی رکھیا پائتر لوکا جی کتھے ہے تے سبا وچوں لکڑ دی تلوار دکھا رہے ہیں تے مہاراج اپنی تلوار لشکا کے اودی شردا ہزاراں ملاں تے پوری کر رہے ہیں بھائی پٹالو کتھے بیٹھا بٹے اکالتا تو پورے ہو رہے انہاں دی شردا نوں بھاگ لگ رہے اج ساہ سنگت جی اسیاں چار اکثر پڑھ جانے ہیں تے ساڈے پلیوں نہ مابے دی شردا رہی نہ گرو تے بھروسا رہا نہ گربانی تے رہا نہ پنجاں ککاراں تے رہا نہ نتنم دیاں بانیاں تے رہا تے نہ گرو کے نشانہ دھاماں تے اس طرح دا ساتھ سنگی پھر اپنے کو کچھ نہیں بچے گا گج کے بولو سو اس کر کے سدگرو سچے پاتشاہ دھن گرو ارجن صاحب جی مہاراج سمن تے موسن دا پرسنگ تسیں سنیا آخری بڑی لمبی ہے غریب سکھ سی بھوجن واسطے بینتی کیتی جڑے سب بار تو پیسے لینا کیتے سی کسی نے چک دتا تے مکر گیا فقیر صاحب سنگ جی نے پیو کوئی اس طرح کریا کیتی فقیری پتر دا بھی بلیدان ہویا تے سیس تے تڑ کٹھا کر کے پلنگ تے رکھ چادر پا دتی تے جدوں بھوجن تیار ہویا مہاراج نوں بینتی حضور پاتشاہ پنگت وچ نال سنگت دے سجے ہے کہنا لگے سمنا موسن کتھے ہے جدن سانو بھوجن دا نیندا ورجن گئے تیرا پتر تا چنگیاں ماردا تے تو مرے مرے ہوندا سی انی شالا پیار سی اج کتھے ہے جنہ چر وہ نہیں ہوندا اسی بھوجن نہیں چکا کہنا لگا مہاراج وہ دور گیا کہندے کتھے گیا باج مار کہندے مارا تہاڈی آواز ہی پہنچ دی اتھے کہندے ساڈی پہنچ دے تے اسی پہنچا لینے ہاں تے حضور کہندے او موسنا سنگت گھر آئی ہے نیندا چا توں کتھے ستا پیا کہندے مارا مینوں گاڑی نیند آ گئی اُدوں ہی سیوا چارج ہو گیا اتھے مہاراج نے گرو گرنتھ صاحب دے چوں لکھیا شبد سمن جوس پریم کی دم کیوں ہوتی ساڑ راون ہوتے سو رنگ نہ جن سر دینے کاٹ اے سکھی اج دے سکھ بس انہاں دا گاں جو بھی رہ گیا اے نہیں چنگا اے نہیں چنگا درخت چنگی چلو ٹھوٹ رہ جائے گا نہ چھایا رہنی ہے نہ پھل پھل رہنا سو اس کر کے یہ بینتی تاں کر رہے ہیں کہ بڑی ساودھانتا دا یوگ ہے تے ہن جڑے بچے کئی پتت بھی ہے تے کوئی مادک چیزاں بھی ورت لیندے ہے انہیں کدی گرو گرنتھ صاحب تے ٹیکا ٹپنی نہیں کیتی جاں دوسرے دھرم شاستراں تے نہیں کیتی ککاراں تے نہیں کیتی ساڈے نوں بھی بد سات سنگت جی سوہنیاں گاترے والیاں کرپانا پاؤندے ہے تے لواس وی گرسکھی دا پورا وہی نشانگتا کری جاندے گج کے بولو کی سارے امرتاریاں دا گرو لئی وشواس ایک ہونا چاہیدا جاں وکھرا وکھرا ہونا چاہیدا اگے دا ایکو ہی وشواس رہیا ایک وی وشواس دی ہینتا آئی سی کہ دسم گرنتھ دیاں باڑیاں جدیاں جدیاں کر لینیاں چاہیدیاں تے سکھا سنگھ متاب سنگھ نے کیا سی جی اصل مسے رنگڑ دا سر وڈھ کے لے پھر دسم گرنتھ رہن دیو اکو ہی جی نہ لیا سکے تے دے لیو وہ پھر وڈھ کے بڈھا جڑ لگ گیا سی وہ گل اتے ہی ٹپی گئی مڑ کے نہیں اٹھی گج کے بولو سو آؤ تن تن صاحب شری گرو ارجن دیو جی مہاراج کرپالتا کرتے ہیں سورٹ محلہ پنجواں سورٹ راگ بھی بانی ہے ہن اتھے مما کرپا کے ਦੋ ਬਿੰਦੀਆਂ ਪਾਈਆਂ, ਇਹਨੂੰ ਅਸੀਂ ਦਸਰਗਾ ਕਹਿੰਦੇ ਹਾਂ। ਹਾ ਤੇ ਲੱਲੇ ਨੂੰ ਕੰਨਾ ਨਹੀਂ ਪਾਇਆ, ਕੋਈ ਇਹਨੂੰ ਕਿੰਤੂ ਕਰੇ ਤੇ ਇਹਨੂੰ ਆਚਾਰਿਆ ਤੇ ਮਹੱਲਾ ਜਾਂਦਾ, ਤੇ ਹਾ ਤੇ ਲੱਲਾ ਮਹਾਰਾਜ ਨੇ ਕਿਉਂ ਨਹੀਂ ਪਾਇਆ? ਕੀ ਮਹਾਰਾਜ ਤੇਰੀ ਮੱਤ ਲੈ ਕੇ ਵਰਤਣ ਜਾਂ ਜੋ ਹਜ਼ੂਰ ਦੀ ਰਜ਼ਾ ਹੈ? ਗੱਜ ਕੇ ਬੋਲੋ, ਤੂੰ ਤੈਨ ਜੰਮਿਆ ਨਹੀਂ ਸੀ, ਨਹੀਂ ਤਾਂ ਮਹਾਰਾਜ ਤੇਤੋਂ ਹੀ ਮੱਤ ਲੈ ਲੈਂਦੇ। ਅੱਜ ਗੁਰੂ ਨੂੰ ਮਤਾਂ ਦੇਣ ਵਾਲੇ ਲੋਕ ਜੰਮ ਪਏ, ਪਰ ਬਾਣੀ ਕਹਿੰਦੀ ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤ ਬਿਨਾਂ ਬਹੁਤ ਡੁੱਬੇ ਸਿਆਣੇ। ਅਧਿਕ ਸਿਆਣੇ ਪੱਚ ਮੂਲੇ ਨਾ ਨਿਰਵਾਰੀ ਜਾਏ। ਇੱਥੇ ਸਿਆਣਪਾਂ ਨਹੀਂ ਚੱਲਦੀਆਂ, ਇੱਥੇ ਤਾਂ ਗੁਰੂ ਦਾ ਸਿਧਾਂਤ ਚੱਲਦਾ ਹੈ, ਸਤ ਵਚਨ ਚੱਲਦਾ ਹੈ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਅਫਲਾਤੂ ਨੇ ਸਿਆਣਾ ਬਣਨ ਦੀ ਕੋਸ਼ਿਸ਼ ਕੀਤੀ ਸੀ ਨਾ, ਆਪਣੇ ਵਰਗਾ ਅਫਲਾਤੂ ਬਣਾ ਲਿਆ ਮਸਾਲੇ, ਕਈ ਬਣਾ ਲਿਆ, ਜਿਲੇ ਆਇਆ ਹੁਣ ਅੰਤ ਸਮਾਂ ਵਿੱਚ ਲਿਟ ਗਿਆ। ਉਹ ਜਿਹੜੇ ਧਰਮ ਰਾਜਾ ਦੇ ਦੂਤ ਆਏ, ਉਹ ਕਹਿੰਦੇ ਮਹਾਰਾਜ ਉਸਦੇ ਕਈ ਅਫਲਾਤੂ ਪਏ, ਕਿਹਨੂੰ ਲਿਆਈਏ? ਕਹਿੰਦੇ ਇਉਂ ਕਰਿਓ, ਉੱਥੇ ਜਾ ਕੇ ਕਿਉਂ ਲਵੇ, ਚਿੱਤਰਕਾਰ ਬੜਾ ਸਿਆਣਾ ਹੈ, ਪਰ ਜੇ ਹੁੰਦਾ ਦੱਸਦੇ ਇਹਦੇ ਨੱਕ ਚ ਥੋੜਾ ਜਿਹਾ ਨੁਕਸ਼, ਕਿ ਹੁਣ ਬੰਦਾ ਆਪਣੀ ਹੇਠੀ ਬਰਦਾਸ਼ਤ ਨਹੀਂ ਕਰਦਾ। ਕਹਿੰਦੇ ਕਿਤੇ ਰੌਲਾ ਪਾਈ ਨੀ, ਕਿੱਥੇ ਹੈ? ਕਹਿੰਦੇ ਬਸ ਆ ਜਾ, ਤੈਨੂੰ ਹੀ ਲੱਜਦੇ ਸੀ। ਗੱਜ ਕੇ ਬੋਲੋ, ਇੱਥੇ ਅਫਲਾਤੂ ਵਰਗੇ ਜਿਹੜੇ ਸਿਆਣੇ ਤੇ ਉਹ ਫਸ ਜਾਂਦੇ ਆ ਆਪਣੇ ਸਿਆਣਪ ਦੇ ਨਾਲ ਹੀ, ਪਰ ਜਿਹੜਾ ਗੁਰੂ ਘਰ ਵਿੱਚ ਹੋਏ ਨਿਮਾਣੀ ਢਹਿ ਪਵਾਂ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵਾ ਲੱਗਿਆ ਘਟ ਰਤਨ ਦੇਵੈ ਪ੍ਰਗਾਸ। ਸੋ ਹਜ਼ੂਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਗਏ ਕਲੇਸ਼ ਰੋਗ ਸਭ ਨਾਸੇ। ਜਦੋਂ ਸਾਧ ਸੰਗ ਜੀ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ ਹੈ, ਸ਼ਰਨ ਵਿੱਚ ਆਉਣ ਦਾ ਮਤਲਬ ਕਿ ਮਨ ਦੀ ਮਤ, ਮਨ ਦੇ ਸੰਕਲਪ, ਆਪਣੀ ਚਤਰਾਈ ਇਹ ਛੱਡ ਕੇ ਜਿਹੜੇ ਗੁਰੂ ਘਰ ਚ ਆਉਂਦਾ, ਜੇ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਚਤਰਾਈਆਂ ਨਾ ਮਿਲਣ ਵਾਲਾ ਨਹੀਂ, ਇਹ ਤਾਂ ਬਖਸ਼ਿਸ਼ ਵਾਲਾ ਹੀ ਸੌਦਾ। ਤੇ ਜਦੋਂ ਇਸ ਤਰ੍ਹਾਂ ਕੇ ਬੇਨਤੀ ਕਰਦਾ, ਓਮ ਹੀਤ ਚੀਤ ਪਹਿਲਰੀਆ, ਜੋ ਤੋਂ ਬਚਨ ਦੀਓ ਮੇਰੇ ਸਤਿਗੁਰ ਤੋਂ ਮੈਂ ਸਾਜ ਸੀ ਕਰੀਆ, ਬੇਨਤੀ ਕਰਦਾ, ਗਏ ਕਲੇਸ਼, ਇਹ ਕਲੇਸ਼ ਵੀ ਉਹਦੇ ਹੀ ਪੈਦਾ ਕੀਤੇ ਹੈ, ਇਹ ਪੰਜ ਕਾਮ ਕ੍ਰੋਧ ਵੀ ਉਹਦੇ ਪੈਦਾ ਕੀਤੇ ਹੈ, ਸਤ ਸੰਤੋਖ ਦਇਆ ਧਰਮ ਵੀ ਉਹਦੇ ਪੈਦਾ ਕੀਤੇ ਹੈ, ਸੁੱਖ ਵੀ ਉਹਦੇ ਪੈਦਾ ਕੀਤੇ, ਦੁੱਖ ਵੀ ਉਹਦੇ ਪੈਦਾ ਕੀਤੇ। ਜੇਲੇ ਕੋਈ ਪੁੰਨ ਕਰਮ ਕਰਦਾ ਸੁੱਖ ਮਿਲ ਜਾਂਦਾ, ਜੇਲੇ ਉਹਨੂੰ ਭੁੱਲ ਜਾਂਦਾ ਤੇ ਉਹ ਦੁੱਖ ਵੀ ਭੇਜ ਦਿੰਦਾ, ਲੈ ਪਈ ਦੁੱਖ ਵੀ ਭੇਜ ਦਿੰਦਾ। ਉਹ ਅਕਾਲ ਪੁਰਖ ਆਕਾਸ਼ ਨੂੰ ਵਰਸ਼ਾ ਕਰਦਾ, ਜਿਹਦੇ ਨਾਲ ਫਸਲ ਬੇਅੰਤ ਹੁੰਦੀ ਹੈ, ਫਲ ਫੁੱਲ ਸਭ ਕੁਝ ਹੁੰਦਾ। ਤੇ ਜੇ ਹੰਕਾਰ ਜਾਏ ਤੇ ਕਾਕੜੇ ਵੀ ਆਕਾਸ਼ ਨੂੰ ਉਹੀ ਸੁੱਟਦਾ ਕਿ ਨਹੀਂ, ਗੜੇ ਵੀ ਸੁੱਟਦਾ, ਤੇ ਫਿਰ ਦੇ ਦੋ ਤਬਾਹੀ ਵੀ ਮਿੰਟਾਂ ਜੀ ਭਸਣਾ ਭੂਸ ਕਰ ਜਾਂਦਾ। ਉਹਦੇ ਕੋਲ ਸਾਰੀ ਕਲਾ ਹੀ ਹੈ, ਤੇ ਜਦੋਂ ਉਹਨੂੰ ਭੁੱਲ ਜਾਂਦੇ ਆ ਤੇ ਫਿਰ ਕਲੇਸ਼ ਵੀ ਆ ਜਾਂਦੇ ਆ, ਤੇ ਜਦੋਂ ਉਹਦੀ ਸ਼ਰਨ ਵਿੱਚ ਆ ਕੇ ਆਪਣੇ ਕੀਤੇ ਹੋਏ ਪਾਪਾਂ ਦੀ, ਗੁਨਾਹਾਂ ਦੀ ਮੁਆਫੀ ਮੰਗਦੇ ਹਾਂ ਤੇ ਬਾਣੀ ਪੜ੍ਹਦੇ, ਨਾਮ ਜਪਦੇ, ਅੰਮ੍ਰਿਤ ਛਕਦੇ ਜਾਂ ਗੁਰੂ ਵਾਲੇ ਬਣਦੇ ਹਾਂ, ਗਏ ਕਲੇਸ਼, ਸਾਰੇ ਕਲੇਸ਼ ਚੱਲ ਜਾਂਦੇ, ਖਤਮ ਹੋ ਜਾਂਦੇ। ਰੋਗ ਸਭ ਨਾਸੇ, ਜਿੰਨੇ ਰੋਗ ਆ, ਹੋਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਵਸ ਦੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਦੁਕਾਨ ਪਸਾਰੀ ਦੀ ਹੈ, ਉੱਥੇ ਅੰਮ੍ਰਿਤ ਰੂਪੀ ਦਵਾਈਆਂ ਵੀ ਹੈਗੀਆਂ ਸੋਗ ਦੇਣ ਵਾਲੀਆਂ, ਕਲੇਸ਼ ਦੇਣ ਵਾਲਾ ਸੰਖਿਆ ਵੀ ਹੈ। ਸੰਖਿਆ ਕਿਹਦੇ ਲਈ ਦੁਖਦਾਈ ਹੈ? ਜਿਹੜਾ ਬੰਦਾ ਸੰਖਿਏ ਦੀ ਵਿਦਿਆ ਨਹੀਂ ਜਾਣਦਾ, ਜਿਹੜਾ ਸੰਨਿਆਸੀ ਉਹਦੇ ਵਾਸਤੇ ਸੰਖਿਆ ਜ਼ਹਿਰ ਨਹੀਂ, ਅੰਮ੍ਰਿਤ ਉਹਦਾ ਗੁਸ਼ਤਾ ਬਣਾ ਲੈਂਦਾ ਕਿ ਉਹ ਕਿੰਨੇ ਮਰੀਜ਼ਾਂ ਨੂੰ ਉਹਦੇ ਨਾਲ ਰਾਜ਼ੀ ਕਰਦਾ ਕਿ ਮੂਰਖ ਦੇ ਹੱਥ ਸੰਖਿਆ ਜਾਂ ਦੁੱਧ ਅੰਮ੍ਰਿਤ ਆ ਉਹ ਚ ਪਾ ਕੇ ਦੁੱਧ ਨੂੰ ਜ਼ਹਿਰ ਬਣਾ ਦੇਵੋ ਜੇ ਸੰਨਿਆਸੀ ਗੁਆ ਜਾ ਉਸ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦਾ ਰਸਾਇਣ ਬਣ ਜਾਂਦੀ ਅਕਸੀਰ ਦਵਾਈ ਬਣ ਜਾਂਦੀ ਸਾਨੂੰ ਸੰਤਾਂ ਨੇ ਵਿਦਿਆ ਸਿਖਾਈ ਹੈ ਕਿ ਸੰਖੀ ਦਾ ਗੁਸ਼ਤਾ ਕਿਵੇਂ ਬਣਦਾ ਸਾਡੇ ਲਈ ਜ਼ਹਿਰ ਨਹੀਂ ਹੈ ਅੰਮ੍ਰਿਤ ਤੇ ਜਿਹਨਾਂ ਕੋਈ ਵਿਦਿਆ ਨਹੀਂ ਉਹਨਾਂ ਲਈ ਜ਼ਹਿਰ ਆ ਇਸ ਕਰਕੇ ਸਾਧ ਸੰਗਤ ਜੀ ਇਹ ਗੁਰਬਾਣੀ ਜਿਹੜੀ ਹੁੰਦੀ ਹੈ ਇਹ ਚ ਇੱਕ ਵਿਧੀ ਪੱਖ ਹੁੰਦਾ ਇੱਕ ਨਿਖੇਧੀ ਪੱਖ ਹੁੰਦਾ ਵਿਧੀ ਪੱਖ ਹੁੰਦਾ ਭਾਈ ਤੁਸੀਂ ਅੰਮ੍ਰਿਤ ਛਕਣਾ ਬਾਣੀ ਪੜ੍ਹਨੀ ਨਾਮ ਜਪਣਾ ਤੇ ਨਸ਼ਾ ਨਹੀਂ ਕਰਨਾ ਮਰਜ਼ਾਦਾ ਦੇ ਪੱਖ ਚ ਗੱਲਾਂ ਦੱਸਦੀਆਂ ਬਜ਼ੁਰਗਾਂ ਬਚਣਾ ਨਿਖੇਧੀ ਪੱਖ ਇਹ ਤੰਬਾਕੂ ਬੜਾ ਭੈੜਾ ਇਹ ਚ ਨਿਕੋਟੀਨ ਆ ਇਹ ਫੇਫੜੇ ਖਰਾਬ ਕਰਦਾ ਇਹਦੇ ਨਾਲ ਦਮਾ ਖਾਂਸੀ ਹੋ ਜਾਂਦੀ ਹੈ ਆ ਬਿਮਾਰੀਆਂ ਲੱਗਦੀਆਂ ਇਹਦਾ ਮਤਲਬ ਵੀ ਤੰਬਾਕੂ ਛਡਾਉਣਾ ਹੀ ਆ ਜਿਹੜਾ ਗੁਰੂ ਨੇ ਸਿੱਧਾ ਬਚਨ ਕੀਤਾ ਕਿ ਜਿਹੜਾ ਪੰਜ ਕਕਾਰੀ ਰਹਿਤ ਰੱਖਣ ਵਾਲਾ ਉਹਨੇ ਬਜਰ ਕਰਤਾਂ ਨਹੀਂ ਕਰਨੀਆਂ ਉਹਦਾ ਮਤਲਬ ਵੀ ਇਹਨਾਂ ਦਾ ਤਿਆਗ ਹੀ ਹੈ ਇਸ ਤਰ੍ਹਾਂ ਧਰਮ ਸ਼ਾਸਤਰਾਂ ਦੇ ਵਿੱਚ ਦੋ ਪੱਖਾਂ ਦੇ ਉਪਦੇਸ਼ ਆਉਂਦੇ ਆ ਕਈ ਜਗ੍ਹਾ ਬੁਰਾਈ ਦੀ ਆਲੋਚਨਾ ਕਰਕੇ ਛਡਾਈ ਜਾਂਦੀ ਹੈ ਕਈ ਜਗ੍ਹਾ ਸ਼ੁਭ ਗੁਣਾਂ ਦੀ ਪੋਸਤਤ ਕੀਤੀ ਜਾਂਦੀ ਹੈ ਸ਼ੁਭ ਗੁਣ ਗ੍ਰਹਿਣ ਕਰਨਾ ਬੁਰਾਈ ਆਪੇ ਹੀ ਛੁੱਟ ਜਾਂਦੀ ਹੈ ਤੇ ਜਿਹੜੇ ਵਿਦਵਤਾ ਦੇ ਪੱਖ ਵਿੱਚ ਅਧੂਰੇ ਲੋਕ ਆ ਗਿਆਨੀ ਕਹਾਉਂਦੇ ਆ ਗਿਆਨੀ ਤੋਂ ਮਤਲਬ ਗਿਆ ਨੀ ਹਾਲੇ ਗਏ ਨੀ ਕਿਤੇ ਵੀ ਵਿਚਾਲੇ ਲੱਗਦੇ ਵਿਚਾਰੇ ਨਾ ਉਹਨਾਂ ਕੋਈ ਸ਼ਾਸਤਰੀ ਤਲੀਮ ਆ ਨਾ ਉਹਨਾਂ ਕੋਲ ਆਪਣਾ ਅਨੁਭਵ ਆ ਬਸ ਅਖਬਾਰੀ ਲੇਖ ਪੜ੍ਹ ਲਿਆ ਕੋਈ ਮੈਗਜ਼ੀਨ ਪੜ੍ਹ ਲਿਆ ਇੱਧਰ ਉੱਧਰੀਆਂ ਸੁਣਾ ਕੇ ਗਿਆਨੀ ਬਣ ਜਾਂਦੇ ਆ ਉਹ ਸਭ ਨੂੰ ਭੰਗੜ ਭੂਸੇ ਪਾਉਂਦੇ ਆ ਇਸ ਕਰਕੇ ਸਟੇਜ ਤੇ ਆਉਣ ਤੋਂ ਪਹਿਲਾਂ ਹਰ ਵਕਤ ਨੂੰ ਇਸ ਵਿਦਿਆ ਦਾ ਪੂਰਾ ਪੂਰਾ ਗਿਆਨ ਹੋਣਾ ਚਾਹੀਦਾ ਪਰਾ ਤੇ ਅਪਰਾ ਦੋ ਭੁੱਦਾਂ ਦੀ ਵਿਦਿਆ ਹੈ ਜਦ ਤੱਕ ਉਹਦਾ ਵਿਚਾਰ ਨਹੀਂ ਹੁਣ ਜਿਹੜਾ ਆਉਂਦਾ ਸਟੇਜ ਤੇ ਬਹਿ ਜਾਂਦਾ ਕੋਈ ਪੁੱਛਣ ਦੱਸਣ ਵਾਲਾ ਹੈ ਕੋਈ ਨੀ ਗੱਜ ਕੇ ਬੋਲੋ ਦੁਨਿਆਵੀ ਸਕੂਲਾਂ ਕਾਲਜਾਂ ਦੀ ਮਰਜ਼ਾਦਾ ਜਦ ਤੱਕ ਡਿਗਰੀ ਡਿਪਲੋਮਾ ਨਹੀਂ ਉਹ ਕਿਸੇ ਟੀਚਰ ਦੀ ਕੁਰਸੀ ਤੇ ਨਹੀਂ ਬਹਿ ਸਕਦਾ ਪਾਰਾ ਗੁਰੂ ਨਾਨਕ ਪਾਤਸ਼ਾਹ ਦੀ ਸਟੇਜ ਜਿਹਨੇ ਸਾਰੀ ਦੁਨੀਆਂ ਦੀਆਂ ਸਟੇਜਾਂ ਨੂੰ ਵਿਗਿਆਨ ਦੇਣਾ ਅੱਜ ਇੱਥੇ ਕੋਈ ਨਿਯਮੀ ਨਹੀਂ ਅਸੀਂ ਰਹਿਣ ਦਿੱਤੇ ਜੋ ਮਰਜ਼ੀ ਬੋਲੀ ਜਾ ਰਹੇ ਹੈ ਜੋ ਮਰਜ਼ੀ ਕਹੀ ਜਾ ਰਹੇ ਹੈ ਤੇ ਜਿਹਦੇ ਆਸਰੇ ਟੁਕੜੇ ਖਾਂਦੇ ਆ ਉਹਦੀ ਨਿੰਦਿਆ ਕਰੀ ਜਾਂਦੇ ਕੱਜ ਕੇ ਬੋਲੋ ਤੇ ਸਿਆਣੇ ਦਾ ਕਹਿੰਦੇ ਜਿਹਦਾ ਖਾਈਏ ਉਹਦੇ ਗੁਣ ਗਾਈਏ ਜਿਹੜੀ ਬਾਣੀ ਦੇ ਆਸਰੇ ਸਤਿਕਾਰ ਪਿਆਰ ਮਿਲਦਾ ਉਹਦਾ ਸਤਿਕਾਰ ਤਾਂ ਸਿੱਖੋ ਹੋ ਸਕੇ ਇਹਦਾ ਨਹੀਂ ਕਰਨਾ ਤੇ ਸਥਾਨ ਭੇਦ ਨੂੰ ਸਤਿਕਾਰ ਤਾਂ ਸਾਰਿਆਂ ਦਾ ਹੀ ਕਰਨਾ ਪੈਂਦਾ ਹੁਣ ਬੱਚਾ ਹੈ ਕੀ ਉਹਦਾ ਸਤਿਕਾਰ ਨਹੀਂ ਇਸਤਰੀ ਹੈ ਦਾਦੇ ਪੜਦਾਦੇ ਹੈ ਮਾਤਾ ਪਿਤਾ ਪਤੀ ਹੈ ਪਤਨੀ ਹੈ ਸਥਾਨ ਭੇਦ ਨਾਲ ਸਾਰਿਆਂ ਦਾ ਸਤਿਕਾਰ ਕਰਨਾ ਪੈਂਦਾ ਤੇ ਗੁਰੂ ਦਾ ਜਿਹੜਾ ਸਥਾਨ ਭੇਦ ਨਾਲ ਸਾਰਿਆਂ ਨੂੰ ਵਿਸ਼ੇਸ਼ ਹੈ ਇਹ ਨਹੀਂ ਕਿ ਗੁਰੂ ਨੇ ਇਹ ਕਿਹਾ ਕਿ ਮਾਂ ਪਿਓ ਦਾ ਸਤਿਕਾਰ ਨਾ ਕਰੋ ਮਹਾਂਪੁਰਖਾਂ ਦਾ ਨਾ ਕਰੋ ਤਤਵੇਤੇ ਪੁਰਸ਼ਾਂ ਦਾ ਨਾ ਕਰੋ ਪਰ ਇਹਨਾਂ ਗੱਲਾਂ ਨੂੰ ਅਸੀਂ ਸਮਝਦੇ ਨੇ ਨਾ ਇਹ ਸਕੂਲਾਂ ਕਾਲਜਾਂ ਚ ਡਿਗਰੀਆਂ ਡਿਪਲੋਮੇ ਤਾਂ ਦੇ ਰਹੇ ਪਰ ਇਹ ਵਿਦਿਆ ਨਹੀਂ ਅੱਜ ਦੇਖਣ ਚ ਨਜ਼ਰ ਆ ਰਹੀ ਸੋ ਆਓ ਸਤਿਗੁਰੂ ਜੀ ਦੇ ਘਰ ਦਾ ਕੀ ਸਿਧਾਂਤ ਹੈ ਇਹਨੂੰ ਸਮਝਣ ਦੀ ਬੜੀ ਭਾਰੀ ਲੋੜ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪੋਥੀਆਂ ਪ੍ਰਾਪਤ ਕਰਨ ਵਾਸਤੇ ਭਾਈ ਗੁਰਦਾਸ ਸਾਹਿਬ ਗਏ ਕਿ ਮੇਰੇ ਭਰਾ ਹਨ ਬਾਬਾ ਮੋਹਨ ਜੀ ਮੈਂ ਲਿਆਵਾਂਗਾ ਬੜਾ ਵਿਦਵਾਨ ਹਾਂ ਪਰ ਉਹ ਸਮਾਧੀ ਨਹੀਂ ਗਲਾ ਸਕਦੇ ਆ ਗਿਆ ਨਰਾਸੇ ਬਾਬਾ ਬੁੱਢਾ ਜੀ ਮੈਂ ਆਦਿ ਸਿੱਖ ਹਾਂ ਉਹਨੀ ਸਮਾਧੀ ਨਹੀਂ ਗੋਲੀ ਜਦੋਂ ਪਾਤਸ਼ਾਹ ਗਰੀਬ ਨੂੰ ਆਪ ਗਏ ਤੇ ਸਰੰਦਾ ਉਪੜਿਆ ਸਰੰਦਾ ਮਹਾਰਾਜ ਜੀ ਗਾੜ ਹੈ ਸਰੰਦਾ ਫੜ ਕੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਉਪਾਰਾ ਬਸ ਖਿੱਚ ਲਿਆ ਕਹਿੰਦੇ ਭਾਣਜੇ ਕਿਵੇਂ ਆਇਆ ਆ ਦਾੜਾ ਰੜਾ ਵਧਾਰਾ ਕਹਿੰਦੇ ਮਹਾਰਾ ਆਪ ਜੈਸੇ ਭਜਨ ਵਾਲੇ ਮਹਾਂਪੁਰਖਾਂ ਚਰਨ ਝਾੜਨ ਨੂੰ ਦਾੜਾ ਵੜ ਕੇ ਚਰਨ ਝਾੜਨ ਲੱਗ ਪਿਆ ਕਹਿੰਦੇ ਮੇਰੇ ਪਿਤਾ ਦਾ جو بخشش سی پدوی سی گرتا گدی دی وہ میرا حق سی، تواڈے جڑے پتا سی اس نمرتا نہیں لگا میرے پتا تو گدی، ہن میرے کو بانی دیاں پوتھیاں ہی ہیں یہ تسی لے جاؤ گدی دے بولو منگیاں نہیں پوتھیاں اپنے آپ ہی لے، یہ ہے گرو گھر دی پڑھائی۔ اج اسی ہنکار نوں کیویں بٹھے پا رہے ہوں، میں ایک پولیس والا سپاہی آ جائے سانو گلاں بولنیاں بھول جانیاں تے گرو پرتی اسی کس طرح ساتھ سنگت جی اچے نیویں شبد بول رہے ہیں، اخباراں پڑھ کے دیکھ لو اینا دیساں وچ آ کے یہ لوگ انہاں نوں تسی پاؤنڈ دینے ہیں ڈالر دینے ہیں یہ تہاڈی جھولی وچ نشر تک پا کے جاندے ہیں، تھی تو انہیں جھولیاں بھر دینا پاؤنڈا یہ تمہیں نشاطکتا ناستکتا دے کے جا رہے ہیں، یہو جہ پرچارکاں تو بڑا بھاری ساودھان رہن کی لوڑ ہے۔ ستگرو گریب نواز کہہ رہے گئے کلیش، جدوں شردا بھگتی نہ ہردا بھر لو گے کلیشاں نوں رہن نوں تھائیں نہیں اسے رہ جاندی، جن اپنے انہوں گرو دے پریم نہ بھر لیا، گرو دی شردا نہ بھر لیا، گرو دے وشواس نہ بھر لیا، اتے دکھ واسطے جگہ ہی نہیں رہ جاتی، اتے کلیش رہندا ہی نہیں۔ اتنی شردا جڑا شردا بن بندہ وہ اپنی شردا نے بھگوان نوں پالدا، وشواس درڑتا وچ اے اتنا بڑا سادھن ہے، پریم نوں بڑا شردا نوں بڑا دنیا تے کوئی سادھن نہیں۔ جوگا ابھیاسی فیل ہو سکدے ہیں، شردالو کدی فیل نہیں ہوندا، گج کے بولو پر جی شردا ہوے وشواس ہوے۔ بابا جوالا سنگھ مہاراج تپسیا کرتے سی ماتا مالن مہاپرکھان کے لنگر لے کے آنا، پھر سارے علاقہ برساتو چواں بہت ہاڑ آنا چڑھ جانا، جدو ماتا جی شردا چ ٹھل پینا تو گٹے گٹے پانی رہ جاتا سی، اڑک دریا چڑھیا ہوا، مہاراج رنجیت سنگھ نے اڑک تو پار جانا سینا لے کے، تے بابا بیر سنگھ جی گھوڑا لے کے دریا چ کھڑ گئے، تے جب جی صاحب کا پاٹ کرتے رہے، مہاراج رنجیت سنگھ کی ساری سینا پار لیں گے، 500 پٹھان شردا تو ہینا وہ دریا سنگھ لئی سی، وہ انہوں لئی وہ سارے ڈب گئے۔ بھائی گردار جی آگرے تو آئے بیڑی والے چلے گئے گوندوال صاحب، تے نال بالک بھی بیبیاں بھی بچے بھی بزرگ بھی، تے سفر دے تھکے بھکھے بھی، تے دریا ٹھاٹھاں بیاس مارے، کہندے ہن کیویں پوہ دا مہینہ، کہندے روز پڑھ دے واہگرو نام جہاز ہے چڑھے سترا پار، چلو بھائی ساتنام شری واہگرو، کہندے گرو امرداس مہاراج جی دا دھیان کر کے دریا چ وڑ گئے تے پانی بچ گیا سی، ادھا ادھر ادھر تے بچالے بریتی، تے ساری سنگت پار لے گئے، تے من چ آیا کہ مارے کنے پرسن ہون گے، بھائی گرداس سنگت نوں تے نہیں لایا دکھ نہیں ہون لگا، اتے بچے گلی ڈنڈا کھیلن نیانے، کہندے کرے کراوے آپے آ مانس کہہ کے شنا ہی ہا، بھائی گرداس کہندا تسی کتھے گھمنے آ، یہ گرو امرداس جی کے چرنوں میں رہن والے چھوٹے چھوٹے بچے بھی گیانی ہو گئے، گج کے بولو۔ یہ ہے گرو نانک صاحب جی دے گھر دیاں وڈیائیاں، پریما کوڑا کوڑ ہویا اتنا وشواس، ہر ویلے پڑھیا گیا کہ چھوٹا لدا جارا، گیا کہ چھوٹا لدا جارا، گیا کہ چھوٹا لدا جارا، پادشاہ کہن لگے بلو یہ کی پڑھ رہا ہے، کہندے مارا میرا کوڑی سریر چل گیا میں تندرست شریر ملا، کہندے اتنا وشواس، کوڑ ہویا شریر گلیا سوراں چ نہیں تے مارے کرتے وشواس، کہندے لیا ہوئے وشواس والے نوں ادو چرن کنڈے جلن شنان کرایا کنچن ورگی دے دی نئے وستر پوائے، کہندے دا لاڑا بڑا پھبیا کنیا دان دیو، تین بچن سناٹا چھا گیا، بھائی شیہاں اپل بیرو والا بہت بڑا شاہوکار امیر، کہندا او کنیا دان دینی اج سدگر سچے پاتشاہ دان مانگ رہے، کہندے یہ حضور میری کنیا حاضر ہے، اتھے ساری رسم ہوئی، مہاراج کہندے تا ساڈے متھو مراری رادا کرشن تے 22 منجیاں وچ گرمت دے کے انہاں نوں منجی دتی، گوندوال صاحب جائیو او سونے دی فوٹو ਉਹਦੇ ਚ ਨਾਂ ਪੜ੍ਹ ਲਿਓ ਜਿਨ੍ਹਾਂ ਦਾ ਵਿਸ਼ਵਾਸ ਹੈ। ਇੱਕ ਘਰ ਦੀ ਨੀਂਹ ਪ੍ਰੇਮ ਸ਼ਰਧਾ ਔਰ ਵਿਸ਼ਵਾਸ ਤੇ ਖੜੀ ਹੈ, ਤੇ ਜਿਨ੍ਹਾਂ ਲੋਕਾਂ ਦੇ ਅੰਦਰ ਸ਼ਰਧਾ ਵਿਸ਼ਵਾਸ ਹੀ ਨਹੀਂ, ਉਹਨੇ ਲੈਣਾ ਦੇਣਾ ਕੀ ਹੈ? ਉਹ ਗੁਰੂ ਗ੍ਰੰਥ ਸਾਹਿਬ ਤੋਂ ਵੀ ਕੁਛ ਨਹੀਂ ਲੈ ਸਕਦੇ। ਤੇ ਜਿਨ੍ਹਾਂ ਦਾ ਵਿਸ਼ਵਾਸ ਹੈ, ਸਾਧ ਸੰਗਤ ਜੀ, ਉਹਨੇ ਇੱਕ ਇੱਕ ਅੱਖਰ ਦੀ ਕਮਾਈ ਕੀਤੀ ਤੇ ਬੜ ਬੜੀਆਂ ਬਰਕਤਾਂ ਨਾਲ ਮਾਲਾ ਮਾਲ ਹੋ ਗਏ। ਗੱਜ ਕੇ ਬੋਲੋ। ਗਏ ਕਲੇਸ਼, ਉਹਨਾਂ ਦੇ ਸਾਰੇ ਕਲੇਸ਼ ਚੱਲ ਜਾਂਦੇ, ਰੋਗ ਸਭ ਨਾਸੇ, ਸਾਰੇ ਰੋਗ ਨਾਸ ਹੋ ਜਾਂਦੇ। ਪ੍ਰਭ ਆਪਣੇ ਕਿਰਪਾ ਧਾਰੀ, ਪ੍ਰਭੂ ਨੂੰ ਆਪਣਾ ਬਣਾ ਲਿਆ ਤੇ ਪ੍ਰਭੂ ਨੇ ਉਹਨਾਂ ਤੇ ਕਿਰਪਾ ਧਾਰ ਦਿੱਤੀ। ਆਸ ਪੈਰ ਆਰਾਧ ਹੋ ਸਵਾਮੀ, ਕਹਿੰਦੇ ਮਹਾਰਾਜ ਬਖਸ਼ੀ ਸਾਨੂੰ ਵੀ ਮਿਲ ਸਕਦੀ ਹੈ? ਕਹਿੰਦੇ ਹਾਂ, ਕਿਉਂ ਨਹੀਂ। ਅੱਠੋ ਪੈਰ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ ਜੋ ਸਾਰਿਆਂ ਦਾ ਮਾਲਕ ਹੈ। ਪੂਰਨ ਘਾਲ ਹਮਾਰੀ, ਫਿਰ ਤੁਹਾਡੀ ਕੀਤੀ ਹੋਈ ਘਾਲ ਸੇਵਾ ਜਿਹੜੀ ਉਹ ਥਾਂ ਪੈ ਜਾਏਗੀ। ਹਰ ਜੀਉ ਤੂੰ ਸੁਖ ਸੰਪਤ ਰਾਸ, ਕਿਤਨਾ ਪਿਆਰ ਜੀਉ ਸਤਿਕਾਰ ਨਾਲ ਬੋਲ ਰਹੇ। ਬੋਲੀ ਕਿੰਨੀ ਸਤਿਕਾਰ, ਤੁਸੀਂ ਸਾਨੂੰ ਸੁੱਖ ਵੀ ਦੇਣ ਵਾਲੇ ਹੈ, ਸਾਨੂੰ ਜਾਇਦਾਦਾਂ ਵੀ, ਰਾਸ ਪੂੰਜੀ ਦੇਣ ਵਾਲੇ ਵੀ, ਇਹ ਤੁਹਾਡੇ ਨਾਮ ਚੋਂ ਸਾਰੀਆਂ ਬਰਕਤਾਂ ਮਿਲ ਜਾਂਦੀਆਂ। ਰਾਸ ਲੈ ਲਓ ਭਾਈ ਮੇਰੇ ਕੋ, ਕਿਉਂਕਿ ਸਿੱਖੀ ਚੰਦ ਜੀ ਬਿਮਾਰ ਹੋ ਗਏ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉੱਥੇ ਗਏ। ਭਾਵੇਂ ਉਹਨਾਂ ਦਾ ਆਪਣਾ ਸੁਭਾਅ ਸੀ, ਪਰ ਸਤਿਗੁਰੂ ਜੀ ਆਪਣੀ ਨੇਚਰ ਦੇ ਮਾਲਕ ਸਨ। ਤੇ ਉੱਥੇ ਦੇ ਪੁੱਛਿਆ, ਵੀਰ ਜੀ ਇਸ ਤਰ੍ਹਾਂ ਸੁਣਿਆ ਢਿੱਲੇ ਮੱਠੇ ਰਹੇ ਤੇ ਹੁਣ ਪਿਆ ਸੀ ਮੰਜੇ ਤੇ, ਅੱਖਾਂ ਭਰੀਆਂ ਅਥਰੂ ਜਿਹੜੇ ਸੀ ਉਹ ਪਲਕਾਂ ਤੋਂ ਬਾਹਰ ਡਿੱਗਣ ਲੱਗ ਪਏ। ਕਹਿਣ ਲੱਗੇ, ਅਰਜਨ ਮੱਲ, ਤੇਰੇ ਚ ਆਹ ਜਿਹੜੇ ਗੁਣ ਆ ਇਹਨਾਂ ਨਾਲ ਇਥੋਂ ਸਭ ਕੁਛ ਲੈ ਗਿਆ। ਗੱਜ ਕੇ ਬੋਲੋ। ਸਮਝਦਾ ਕਹਿੰਦੇ ਮੈਵੇਂ ਆ, ਪਰ ਉਹ ਜਿਹੜੀ ਮਨ ਵਿੱਚ ਇੱਛਾ ਨਾ ਕਿ ਮੈਂ ਵੱਡਾ ਸੀ, ਹੱਕ ਮੇਰਾ ਸੀ, ਕਹਿੰਦੇ ਇਹ ਚੀਜ਼ ਮੈਨੂੰ ਡਿੱਗਣੀ ਨਹੀਂ। ਸਮਝਦਾ ਮੈਵੇਂ ਆ ਕਿ ਤੁਹਾਡੇ ਵਿੱਚ ਜਿਹੜੀਆਂ ਬਰਕਤਾਂ, ਇਹਨਾਂ ਨੇ ਤੁਹਾਨੂੰ ਇਹ ਸਾਰਾ ਕੁਛ ਬਖਸ਼ਿਸ਼ਾਂ ਕੀਤੀਆਂ ਪਿਤਾ ਜੀ ਨੇ ਵੀ। ਸੋ ਇਸ ਕਰਕੇ ਕਹਿੰਦੇ ਮਹਾਰਾਜ ਫਿਰ ਵੀ ਬੇਨਤੀ ਕਰਦੇ ਆ, ਰਾਖ ਲੈ ਹੋ ਭਾਈ ਮੇਰੇ ਕੋਲ। ਹੇ ਮਹਾਰਾਜ ਗੁਲਾਮ ਦਾਸ ਜੀ, ਭਰਾ ਤਾਂ ਮੇਰਾ ਹੀ ਰਹਿਣਾ, ਜੇ ਇਹਨਾਂ ਦੀ ਕੜਤਨ ਵੀ ਹੈ, ਕਿਰਪਾ ਕਰ ਦਿਓ ਮੇਰੇ ਭਰਾ ਨੂੰ ਇਸ ਬਿਮਾਰੀ ਤੋਂ ਰੱਖ ਲਓ। ਪ੍ਰਭ ਆ ਗਏ ਅਰਦਾਸ, ਹੇ ਪ੍ਰਭੂ ਤੇਰੇ ਚਰਨਾਂ ਚ ਅਰਦਾਸ, ਇਹਨਾਂ ਨੂੰ ਵੀ ਸ਼ਾਂਤੀ ਦੇ ਦਿਓ। ਰਾਓ ਜੋ ਮੰਗੋ ਸੋਈ ਸੋਈ ਪਾਵੋ, ਜੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਚ ਦਾਸ ਬਣ ਕੇ ਮੰਗਦਾ ਉਹਨੂੰ ਉਹ ਵਸਤੂਆਂ ਪ੍ਰਾਪਤ ਹੋ ਜਾਂਦੀਆਂ ਹਨ। ਆਪਣੇ ਖਸਮ ਭਰੋਸਾ, ਜਿਨ੍ਹਾਂ ਨੂੰ ਆਪਣੇ ਮਾਲਕ ਤੇ ਭਰੋਸਾ। ਹੁਣ ਇਹ ਚੌਬਿਲ ਨਾਂ ਦਾ ਸ਼ਬਦ ਵੀ ਪੜ੍ਹ ਲਿਓ ਨੇ, ਚੌ ਬੋਲੇ, ਚਾਰ ਗੜੇ ਗੜੇ ਚਾਰ ਜਣੇ ਬੋਲੇ, ਸੰਮਣ ਭੂਸਣ ਜਮਾਲ ਤੇ ਪਤੰਗ। ਜਮਾਲ ਪਠਾਨ ਸੀ ਤੇ ਪਤੰਗ ਮਹਾਰਾਜ ਪੰਜਵੇਂ ਪਾਤਸ਼ਾਹ ਸੇਵਕ ਸੀ, ਦੋਨੋਂ ਲਾਹੌਰ ਵਿੱਚ ਮੰਨੇ ਹੋਏ ਗੁਰਮੁਖ ਸਨ। ਉਹ ਮੁਸਲਮਾਨੀ ਮੱਤ ਦਾ, ਇਹ ਸਤਿਗੁਰੂ ਦੇ ਘਰ ਦਾ, ਵਿਸ਼ਵਾਸ ਲੋਕਾਂ ਦਾ ਇਹਨਾਂ ਤੇ ਇੰਨਾ ਸੀ, ਬਹੁਤ ਨੇਕ ਬੰਦੇ ਮੰਨੇ ਜਾਂਦੇ ਸੀ। ਉਹਨਾਂ ਦਿਨਾਂ 'ਚ ਬੈਂਕਾਂ ਨਹੀਂ ਸੀ ਹੁੰਦੀਆਂ, ਵੱਡੀਆਂ ਹੁੰਦੀਆਂ ਸੀ ਪੁਰਾਣੇ ਜ਼ਮਾਨੇ। ਜਮਾਲ ਨੇ 500 ਰੁਪਏ ਦੀ ਹੁੰਡੀ ਪੁਰਵਾਈ, ਭਾਈ ਪਤੰਗ ਜੀ ਸ਼ਾਹੂਕਾਰਾ ਕਰਦੇ ਹੀ ਚੱਲਦਾ ਸੀ, ਤੋ ਥੈਲੀ ਰੱਖਤੀ। ਉਹ ਨਿਯਮ ਹੁੰਦਾ ਸੀ ਥੈਲੀ 'ਚ ਨਾਂ ਐਡਰੈਸ ਪਰਚੀ ਪਾ ਲੈਣੀ, ਰਜਿਸਟਰ ਚੱਲ ਲੈਣੀ, ਖਜ਼ਾਨੇ 'ਚ ਜਮ੍ਹਾਂ ਹੋ ਜਾਣੀ। ਉਹ ਕੁਦਰਤੀ ਥੈਲੀ ਵਿੱਚ ਪਰਚੀ ਪਾ ਕੇ ਰੱਖ ਦਿੱਤੀ ਤੇ ਰਜਿਸਟਰ ਤੇ ਕੋਈ ਕਾਰੋਬਾਰ ਜ਼ਿਆਦਾ ਹੋਇਆ, ਉਹ ਲਿਖਣਾ ਦਸਿਮਰਤੀ ਹੋ। ਤੇ ਜਦੋਂ ਕਿਤੇ ਸਮਾਂ ਆਇਆ ਤੇ ਜਮਾਲ ਨੇ ਕਿਹਾ, ਮਹਾਰਾਜ ਮੈਂ ਇਸ ਤਰ੍ਹਾਂ 500 ਰੁਪਏ ਦੀ ਹੁੰਡੀ ਕਰਾਈ ਸੀ। ਭਾਈ ਸਾਹਿਬ ਜੀ ਨੇ ਰਜਿਸਟਰ ਦੇਖਿਆ ਤੇ ਵਿੱਚ ਨਾਂ ਨੇ ਨਾ, ਉਹ ਗੱਲ ਰਹਿ ਤਾਂ ਸਾਹਿਬ ਨਹੀਂ ਗਿਆ। ਕਹਿੰਦੇ ਮਹਾਰਾਜ ਰਜਿਸਟਰ 'ਚ ਨਾਂ ਨੇ। ਕਹਿੰਦੇ ਕਮਾਲ ਦੀ ਗੱਲ ਹੈ, ਮੈਂ ਰਖਾ ਕੇ ਗਿਆ। ਉਹ ਕਹਿੰਦੇ ਮਹਾਰਾਜ ਇਉਂ ਕਰੋ, ਤੁਹਾਨੂੰ 1000 ਛੱਡ ਕੇ 5000 ਜਿੰਨਾ ਲੋੜ ਹੈ ਲੈ ਜਾਓ, ਬਾਅਦ ਆਪਾਂ ਕਰ ਲਾਂਗੇ, ਤੁਸੀਂ ਵਿਸ਼ਵਾਸ ਪਾਤਰ ਆ, ਛਾਂਕੇ ਵਾਲੀ ਤੂੰ ਗੱਲ ਹੀ ਨਹੀਂ। ਪੇਜ ਲਿਫਟ ਚ ਰਹਿ ਗਿਆ, ਹੋ ਸਕਦਾ ਮੈਂ ਭੁੱਲ ਗਿਆ ਹੁਣ, ਫਿਰ ਫਿਰ ਖਜ਼ਾਨਾ ਪੜਤਾਲਾਂਗੇ, ਤੁਹਾਡੀ ਚੀਜ਼ ਤੁਹਾਡੇ ਕੋਲ ਆ ਜਾਏਗੀ। ਪਰ ਇੱਥੇ ਨਾ ਖੜਿਆ ਛਾਂਕੇਵਾਦੀ ਹੋ ਕੇ, ਫਿਰ ਮੈਂ ਤਾਂ ਬੜਾ ਵਿਸ਼ਵਾਸ ਕਰਦਾ ਸੀ ਤੁਸੀਂ ਵੀ ਇਹ ਕੰਮ ਕਰਨ ਲੱਗ ਪਏ। ਉਹ ਕਹਿੰਦੇ ਮਹਾਰਾਜ ਮੈਂ ਨਹੀਂ ਕੀਤਾ, ਤੁਸੀਂ ਲੋੜ ਵਰਤ ਲਓ, ਸਮੇਂ ਨਾਲ ਕਰ ਲਾਂਗੇ ਆਪਾਂ ਵਾਧਾ ਘਾਟਾ। ਹੁਣ ਜੀ ਜਾ ਕੇ ਅਦਾਲਤ ਵਿੱਚ ਕੇਸ ਕਰਤਾ, ਉਹ ਅਦਾਲਤ ਵਾਲੇ ਕਹਿੰਦੇ ਵੀ ਤੁਹਾਡੇ ਦੋਹਾਂ ਮਨੁੱਖਾਂ ਤੇ ਸ਼ੰਕਾ ਨਹੀਂ ਕੀਤੀ ਜਾ ਸਕਦੀ, ਤੁਹਾਡੇ ਵਿਸ਼ਵਾਸ ਦੀ ਸਾਰੇ ਚਰਚਾ। ਤੇ ਹੁਣ ਇਹ ਹੀ ਆ, ਹੁਣ ਇਹ ਕਿਵੇਂ ਹੋ ਸਕਦਾ, ਕਿਵੇਂ ਦਿਲ ਦਾ ਕੜਾ ਹੱਥ ਪਾ ਦਿੰਦੇ ਆ, ਦੋਹਾਂ ਦੇ ਗੁੱਟ ਪਾਏ ਜਾਣਗੇ ਤੇ ਜਿਹੜਾ ਸੱਚਾ ਉਹ ਪਤਾ ਲੱਗੂ। ਹੁਣ ਭਾਈ ਪਤੰਗ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਮੈਂ ਜਾਣ ਕੇ ਕੋਈ ਇਹ ਕਰਮ ਕੀਤਾ ਨਹੀਂ, ਮੇਰੀ ਲਾਜ ਰੱਖੋ, ਮੈਂ ਤਾਂ ਬੇਨਤੀ ਵੀ ਕੀਤੀ ਉਹ ਮੰਨਿਆ ਨੀ, ਹੁਣ ਫੇਰ ਕੇਸ ਕਰਤਾ। ਉਹ ਹੁਣ ਕਦੀ ਦਾ ਦਾਊਦ ਨੂੰ, ਕਦੀ ਸੁਲੇਮਾਨ ਨੂੰ, ਕਦੀ ਈਸਾ, ਕਦੀ ਮੂਸਾ, ਕਦੀ ਮੁਹੰਮਦ, ਕਦੀ ਹਜ਼ਰਤ ਅਲੀ, ਕਦੀ ਬੀਬੀ ਫਾਤਿਮਾ। ਜੇ ਇੱਕ ਤਿਆਰ ਹੋ ਗਏ ਦੂਏ ਕੋ ਜਾ ਵੜੇ, ਦੂਏ ਕੋ ਤੀਆ ਤਿਆਰ ਹੋ ਜਾਏ, ਜਿਹੜੇ ਹੱਥ ਪੁਆਏ ਗਏ ਤੇ ਜਮਾਲ ਦੇ ਗੁੱਟ ਸੜ ਗਏ। ਭਾਈ ਪਤੰਗ ਨੂੰ ਸੇਵੇਗਾ, ਉਹ ਕਹਿੰਦਾ ਕਮਾਲ ਦੀ ਗੱਲ ਹੈ, ਮੈਂ ਸੱਚਾ ਵੀ ਹਾਂ, ਮੇਰੇ ਗੁੱਟ ਸੜ ਗਏ। ਫਿਰ ਉਹ ਪਤੰਗ ਨੇ ਖਜ਼ਾਨਾ ਘੋਖ ਕਰਾਈ ਪੜਤਾਲ ਥੈਲੀ ਮਿਲ, ਕਹਿੰਦੇ ਮਹਾਰਾਜ ਥੈਲੀ, ਕਹਿੰਦੇ ਹੁਣ ਮੈਂ ਕਰਨੀ, ਦੁਨੀਆਂ ਦੇ ਕਟਹਿਰੇ ਝੂਠਾ ਹੋ ਗਿਆ। ਪਰ ਇਹ ਦੱਸ, ਤੇ ਮੈਂ ਵੀ ਸੱਚਾ ਸੀ, ਤੂੰ ਵੀ ਮੇਰੇ ਗੁੱਟ ਨਾ ਸੜ ਦੇ, ਤੇਰਾ ਗੁਰੂ ਕੌਣ ਹੈ? ਕਹਿੰਦੇ ਮੇਰੇ ਗੁਰੂ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਗੱਜ ਕੇ ਬੋਲੋ ਸਤਨਾਮ। ਤੇ ਮਹਾਰਾਜ ਕਹਿੰਦੇ ਜਮਾਲ ਤੂੰ ਬੜਾ ਨੇਕ ਬੰਦਾ ਸੀ, ਤੈਨੂੰ ਅਦਾਲਤ ਵਿੱਚ ਕੀ ਲੋੜ ਸੀ, ਤੂੰ ਮੇਰੇ ਕੋਲੇ ਆ ਜਾਂਦਾ, ਇਹ ਸਿੱਖ ਤੈਨੂੰ ਕਹਿ ਵੀ ਰਿਹਾ, ਮੰਨਿਆ ਨੀ। ਕਹਿੰਦੇ ਮਾਰਾ ਹੁਣ ਜੋੜ ਹੋਣਾ ਉਹ ਤਾਂ ਹੋ ਗਿਆ, ਮੈਂ ਵੀ ਸੱਚਾ ਸੀ, ਮੇਰੇ ਗੁੱਟ ਕਿਉਂ ਸੜੇ? ਕਹਿੰਦੇ ਤੇਰਾ ਕਿਸੇ ਇੱਕ ਤੇ ਭਰੋਸਾ ਨਹੀਂ ਵਜਾ, ਤੇ ਸਾਡੇ ਸਿੱਖ ਨੇ ਸਾਡੇ ਚਰਨਾਂ ਦਾ ਧਿਆਨ ਨਹੀਂ ਛੱਡਿਆ। ਇਹ ਹੈ ਵਿਸ਼ਵਾਸ ਤੇ ਸਿਦਕ ਦੀਆਂ ਗੱਲਾਂ। ਅੱਜ ਸਾਡਾ ਵਿਸ਼ਵਾਸ ਦਿਨੋ ਦਿਨ ਉੱਡਦਾ ਜਾ ਰਿਹਾ ਹੈ, ਤੇ ਵਿਸ਼ਵਾਸ ਨੂੰ ਸੱਟਾਂ ਮਾਰਨ ਵਾਲੇ ਵੀ ਬਹੁਤ ਆ ਰਹੇ, ਤੇ ਹੁਣ ਇਹੋ ਜਿਹੇ ਹਾਲਾਤ ਵਿੱਚ ਬੜੀ ਗੰਭੀਰਤਾ ਦੇ ਨਾਲ ਵਿਚਰਨਾ ਪੈਂਦਾ ਹੈ। ਸੋ ਇਸ ਕਰਕੇ ਮਹਾਰਾਜ ਕਿਰਪਾ ਕਰਨ ਕਿ ਦਾਸ ਦਾ ਵੀ ਤੁਹਾਡਾ ਵੀ ਇਹ ਦ੍ਰਿੜ ਭਰੋਸਾ ਸਤਿਗੁਰੂ ਜੀ ਦੇ ਚਰਨਾਂ ਤੇ ਬਣਿਆ ਰਹੇ, ਕਿਉਂਕਿ ਤਿੰਨ ਗੋਸ਼ਟੀਆਂ ਆ। ਇੱਕ ਹੈ ਮੱਕੇ ਮਦੀਨੇ ਦੀ ਗੋਸ਼ਟੀ, ਭਾਈ ਬਾਲੇ ਦੀ ਜਨਮ ਸਾਖੀ ਵਿੱਚ, ਹੁਣ ਤਾਂ ਇਹ ਕਹੀ ਜਾਂਦੇ ਬਾਲਾ ਹੋਇਆ ਹੀ ਕੋਈ ਨੀ, ਕਦੀ ਕਹੋ ਭਾਈ ਬਾਲੇ ਦਾ ਪਾਕਿਸਤਾਨ ਚ ਹਾਲੇ ਦਿਨ ਖੂਹ ਆ ਉਹਦੇ ਪਿਓ ਦਾ, ਚੰਦਰ ਭਾਨ ਦਾ, ਦੇਖ ਆਇਆ ਉਹ ਜਾ ਕੇ ਪਾਕਿਸਤਾਨ ਚ, ਅਸੀਂ ਤਾਂ ਜਾਏ ਹਾਂਜੀ। ਤੇ ਭਾਈ ਬਾਲਾ ਜੀ ਮਹਾਰਾਜ ਦੇ ਨਾਲ ਰਹੇ ਸਾਰੇ ਸਫਰਾਂ ਚ, ਮਰਦਾਨਾ ਜੀ ਪਹਿਲਾਂ ਜੋਤੀ ਜੋਤ ਸਮਾ ਗਏ, ਤੇ ਫਿਰ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕਿਹਨੇ ਲਿਖਾਇਆ? ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲੇ ਜੀ ਤੋਂ ਸਾਖੀ ਸੁਣੀ, ਸੁਲਤਾਨਪੁਰ ਦੇ ਵਿਦਵਾਨ ਪੈੜੇ ਮੋਖੇ ਨੇ ਲਿਖੀ, ਔਰ 96 ਸਾਲ ਦੀ ਉਮਰ ਚ ਖਡੂਰ ਸਾਹਿਬ ਜੋਤੀ ਜੋਤ ਸਮਾਏ। ਸ੍ਰੀ ਮਰਦਾਨਾ ਜੀ ਦਾ ਸੰਸਕਾਰ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਤੇ ਭਾਈ ਬਾਲੇ ਜੀ ਦਾ ਚਾਦਰਾ ਪਾਇਆ, ਤੇ ਭਾਈ ਬਾਲੇ ਦਾ ਸੰਸਕਾਰ ਧੰਨ ਗੁਰੂ ਅੰਗਦ ਸਾਹਿਬ ਜੀ ਤੇ ਬਾਬਾ ਬੁੱਢਾ ਜੀ ਦੇ ਚਾਦਰੇ ਉੱਤੇ ਪਏ। ਗੱਜ ਕੇ ਬੋਲੋ। ਤੇ ਖਡੂਰ ਸਾਹਿਬ ਭਾਈ ਬਾਲੇ ਦੀ ਉਹ ਸਮਾਧੀ ਹਾਲੇ ਵੀ ਮੌਜੂਦ ਹੈ। ਅਸੀਂ ਲੋਕ ਕਿੱਧਰ ਨੂੰ ਤੁਰ, ਕਿਤਨਾ ਲੋਕਾਂ ਨੂੰ ਅਖੇ ਭਾਈ ਗੁਰਦਾਸ ਦੀਆਂ 12 ਚ, ਭਾਈ ਗੁਰਦਾਸ ਦੀਆਂ 12 ਚ ਤਾਂ 13 ਸਿੱਖਾਂ ਦੇ ਨਾਂ ਦੇ ਕੇ ਗੁਰੂ ਨਾਨਕ ਸਾਹਿਬ ਦੇ, ਕੀ ਗੁਰੂ ਨਾਨਕ ਸਾਹਿਬ ਦੇ ਸਾਰੇ ਸੰਸਾਰ ਤੇ 13 ਹੀ ਸਿੱਖ ਸੀ? 12 ਵਿੱਚ ਗਿਣਤੀ ਦੇ ਸਿੱਖਾਂ ਦੇ ਨਾਂ ਆ, ਤੇ ਬਾਕੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਕਹਿੰਦੇ ਬਾਬੇ, ਉਹ ਆਪੇ ਹੀ ਭਾਈ ਗੁਰਦਾਸ ਕਹਿ ਰਹੇ ਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਤੇ ਕੀ ਇੰਨੀ ਦੁਨੀਆਂ ਚ ਮਹਾਰਾਜ ਦੇ 13 ਸਿੱਖ ਸੀ ਜਿਹੜੇ ਬਾਹਰ ਚਲੇ ਗਏ, ਬਾਕੀ ਸਿੱਖ ਨਹੀਂ ਸੀ ਮਹਾਰਾਜ ਦੇ। ਸੋ ਬੜੇ ਅਫਸੋਸ ਨਾਲ ਗੱਲਾਂ ਕਹਿਣੀਆਂ ਪੈਂਦੀਆਂ ਜੋ ਇਹ ਲੋਕ ਕਹਿ ਰਹੇ। ਸੋ ਸੱਚੇ ਪਾਤਸ਼ਾਹ ਦ੍ਰਿੜ ਵਿਸ਼ਵਾਸ ਭਰੋਸਾ, ਭਾਈ ਅਜਿੱਤੇ ਰੰਧਾਵੇ ਨੇ ਇੱਕ ਗੋਸ਼ਟੀ ਹੋਈ, ਇੱਕ ਹੈਗੀ ਸਿੱਧਾਂ ਸਿੱਧ ਗੋਸ਼ਟੀ, ਉਹਦਾ ਨਾਮ ਗੋਸ਼ਟੀ ਮੈਨੇ ਹੁੰਦਾ ਗਿਆਨ ਚੱਕ। ਅਜਿੱਤੇ ਰੰਧਾਵੇ ਦੀ ਗੋਸ਼ਟੀ ਚ ਮਹਾਰਾਜ ਨੇ ਲਿਖਿਆ, ਪੁੱਤ ਅਜਿੱਤਿਆ ਜਦੋਂ ਗੁਰੂ ਸਾਂਗ ਵਰਤਾਏਗਾ ਕੋਈ ਬਿਰਲਾ ਬਿਰਲਾ ਗੁਰੂ ਤੇ ਭਰੋਸੇ ਵਾਲਾ ਰਹਿ ਜਾਏਗਾ। ਗੱਜ ਕੇ ਬੋਲੋ, ਜਦੋਂ ਗੁਰੂ ਸਾਂਗ ਵਰਤਾਏਗਾ। ਸਾਡੇ ਗੁਰੂ ਨੇ ਤਾਂ ਸਾਂਗ ਵਰਤਾਇਆ ਨੀ, ਆਪਾਂ ਪਹਿਲਾਂ ਹੀ ਸਾਧ ਸ਼ਰਧਾ ਛੱਡ ਕੇ ਦੌੜੀ ਜਾਂਦੇ। ਸਾਂਗ ਵਰਤਾਇਆ ਸੀ ਨਾ, ਧਾਨ ਗੁਰੂ ਪਰਾਹ ਕਰਤਾ ਨੰਗੀ ਤਲਵਾਰ ਲੈ ਕੇ ਜਿੱਦਣ ਆਨੰਦਪੁਰ ਉਦਣ ਵੀ ਵਰਤਾਇਆ ਸੀ। 85,000 ਚੋਂ 5 ਨਿਕਲੇ, ਕਈ ਤਾਂ ਦੌੜ ਪਿਆ ਸੀ ਮਾਤਾ ਜੀ ਨੂੰ, ਕਹਿੰਦੇ ਆਹ ਕੀ ਹੋਣ ਲੱਗ ਪਿਆ। ਗੱਲ ਕੇ ਬੋਲੋ, ਜੇ ਇਹੋ ਜਿਹਾ ਸਾਂਗ ਵਰਤ ਜਾਏ ਫਿਰ ਤਾਂ ਬਿਰਲੇ ਠਹਿਰਨਗੇ ਭਾਈ, ਇਹ ਤਾਂ ਪਹਿਲਾਂ ਹੀ ਭਗੌੜੇ ਹੋਈ ਜਾਂਦੇ। ਪਰ ਗੁਰੂ ਦਾ ਸਿੱਖ ਨੀ ਭਗੌੜਾ। ਉਸ ਵੇਲੇ 5,000 ਸਿੱਖ ਨੇ ਪ੍ਰਤੱਗਿਆ ਕੀਤੀ ਸੀ ਜਿੱਦਣ ਆਨੰਦਪੁਰ ਛੱਡਿਆ ਕਿ ਪਾਤਸ਼ਾਹ ਜਿੱਥੇ ਜਾਓਗੇ ਜਾਵਾਂਗੇ, ਜੋ ਹੁਕਮ ਕਰੋਗੇ ਕਰਾਂਗੇ, ਤੁਹਾਡੇ ਨਾਲ ਅਸੀਂ ਸ਼ਹੀਦ ਹੋਵਾਂਗੇ। ਔਰ ਉਹਨਾਂ ਨੇ ਨਿਭਾਈ ਵੀ। ਭਾਈ ਸਾਹਿਬ ਭਾਈ ਮਨੀ ਸਿੰਘ ਦੇ 5 ਪੁੱਤਰ ਹਰ ਵੇਲੇ ਮਹਾਰਾਜ ਦੇ ਸਾਧ ਸੰਗ ਜੀ ਨਿਕਟਵਰਤੀ ਹੋ ਕੇ ਸੇਵਾ ਕਰਦੇ ਸੀ, ਔਰ 53 ਸ਼ਹੀਦ ਕਰਾਏ ਭਾਈ ਮਨੀ ਸਿੰਘ ਜੀ ਨੇ ਆਪਣੇ ਪਰਿਵਾਰ ਤੇ। ਉਹਨਾਂ ਲੋਕਾਂ ਨੂੰ ਤਾਂ ਕਦੀ ਕਿੰਤੂ ਹੋਈ ਨੀ, ਅਸੀਂ ਕੀਤਾ ਵੀ ਕੁਝ ਨੀ, ਸਾਡੇ ਕੋਲ ਕਿੰਤੂ ਹੀ ਕਿੰਤੂ ਹੀ ਹੈ, ਸ਼ੰਕੇ ਸ਼ੰਕੇ ਆ ਸਾਡੇ ਕੋਲ। ਬਾਬਾ ਦੀਪ ਸਿੰਘ ਨੂੰ ਕਦੀ ਸ਼ੰਕਾ ਨੀ ਹੋਈ, ਬਾਬਾ ਗੁਰਬਖਸ਼ ਸਿੰਘ ਨੂੰ ਨੀ ਕਦੀ ਹੋਈ, ਹੋਰ ਸਿੱਖਾਂ ਨੂੰ ਨੀ ਹੋਈ। ਜਿਹੜੀਆਂ ਐਰੜੀਆਂ ਜਿਨ੍ਹਾਂ ਨੂੰ ਭੂਤ ਵਰਤਮਾਨ ਦਾ ਗਿਆਨ ਸੀ ਉਹ ਤਾਂ ਸ਼ਰਧਾ ਵਿੱਚ ਰਹੇ, ਤੇ ਸਾਨੂੰ ਸਾਧ ਸੰਗਤ ਜੀ ਜਿੰਨਾ ਕੁ ਗਿਆਨ ਹੈ ਸਾਹਮਣੇ 4 ਕਿਤਾਬਾਂ ਪੜ੍ਹ ਲਈਆਂ ਪਤਾ ਨੀ ਕੀ ਬਣ ਜਾਂਦੇ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਖਸਮ ਭਰੋਸਾ, ਉਹਨਾਂ ਨੂੰ ਆਪਣੇ ਖਸਮ ਦੇ ਉੱਤੇ ਦ੍ਰਿੜ ਭਰੋਸਾ ਹੈ। ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਦੁਆਰਾ ਹਜੂਰ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਜਿਨ੍ਹਾਂ ਨੂੰ ਪੂਰਾ ਗੁਰੂ ਭੇਟਿਓ ਮਿਲ ਗਿਆ ਉਹਨਾਂ ਦੇ ਸਾਰੇ ਅੰਦੇਸ਼ੇ ਸ਼ੰਕੇ ਦੂਰ ਹੋ ਜਾਂਦੇ ਹਨ। ਸਾਰੇ ਸੰਸੇ ਗੁਰੂ ਸੰਸਾ ਰਹਿੰਦਾ ਹੀ, ਸੰਸਾ ਤਾਂ ਉਹਨਾਂ ਚਿਰ ਹੀ ਹੈ ਜਿਨ੍ਹਾਂ ਚਿਰ ਗੁਰੂ ਨੀ ਮਿਲਿਆ। ਜਿਹਨੂੰ ਗੁਰੂ ਮਿਲ ਗਿਆ ਉਹਦੇ ਮਨ ਚ ਸ਼ੰਕਾ ਹੈ ਹੀ ਕੋਈ ਨੀ। ਕਈ ਸਾਡੇ ਕੋਲ ਬਾਰਾਂ ਫਲਾਣੇ ਗ੍ਰੰਥ ਬਾਰੇ ਕੀ ਵਿਚਾਰ ਆ, ਮੈਂ ਤਾਂ ਸਾਨੂੰ ਸੰਸਾ ਹੀ ਨੀ। ਜਿਹਨੂੰ ਸੰਸਾ ਹੋਵੇ ਉਹਨੂੰ ਹੋਵੇ, ਸਾਡਾ ਦ੍ਰਿੜ ਵਿਸ਼ਵਾਸ ਹੈ ਸਤਿਗੁਰੂ ਦੀ ਬਾਣੀ ਚ, ਸ਼ਰਧਾ ਦੀ ਬੇੜੀ ਚ ਬਹਿ ਕੇ ਤੇ ਸੰਸਾਰ ਸਾਗਰ ਤੋਂ ਬਾਹਰ ਹੋਣਾ ਹੈ। ਜੇ ਸ਼ਰਧਾ ਦੀ ਬੇੜੀ ਚ ਮੋਰੀਆਂ ਹੋ ਗਈਆਂ ਫਿਰ ਤਾਂ ਭਾਈ ਡੁੱਬਣਾ ਹੀ ਡੁੱਬਣਾ। ਇਸ ਕਰਕੇ ਜਿਹੜੀ ਸ਼ਰਧਾ ਦੀ ਨੌਕਾ ਹੈ ਇਸ ਨੂੰ ਸਾਬਤ ਰੱਖਣ ਦਾ ਢੰਗ ਹੀ ਹੈ ਗੁਰੂ ਦਾ ਪਿਆਰ, ਗੁਰੂ ਦਾ ਵਿਸ਼ਵਾਸ। ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਗਰੀਬ ਨਿਵਾਸ ਕਿਰਪਾ ਕਰਨ। ਅੱਜ ਦੀ ਵਿਆਖਿਆ ਦਾ ਸਾਰਾਂਸ਼, ਧੰਨ ਧੰਨ ਸਾਹਿਬ ਦਸੇ ਜੋਤਾਂ 10 ਪਾਤਸ਼ਾਹੀਆਂ ਉਹਨਾਂ ਦੇ ਸਰੂਪ ਗੁਰਬਾਣੀ, ਗੁਰੂ ਕਾ ਨਿਸ਼ਾਨ ਧਾਮ ਔਰ ਗੁਰੂ ਕੀ ਮਰਿਆਦਾ ਵਾਲੀ ਸੰਗਤ ਅਤੇ ਨਾਮ ਬਾਣੀ ਨਾਲ ਰੰਗੇ ਹੋਏ 5 ਪਿਆਰੇ ਔਰ ਭਜਨ ਕਰਨ ਵਾਲੇ ਮਹਾਂਪੁਰਖ, ਉਹਨਾਂ ਦੇ ਦ੍ਰਿੜ ਵਿਸ਼ਵਾਸ ਹੋਣਾ ਜ਼ਰੂਰੀ ਹੈ। ਸੋ ਕਥਾ ਦੀ ਸੰਪੂਰਨਤਾ ਤੇ ਇੱਥੋਂ ਦੇ ਪ੍ਰਬੰਧਕ ਸੇਵਾਦਾਰ ਗ੍ਰੰਥੀ ਸਾਹਿਬਾਨ ਤੇ ਆਏ ਹੋਏ ਰਾਗੀ ਸਾਹਿਬਾਨ ਤੇ ਸਮੂਹ ਮਾਈ ਭਾਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਕੱਲ ਵੀ ਆਪ ਜੀ ਨੇ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਦਰਸ਼ਨ ਕਰਨੇ, ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰਕੇ ਮਨ ਵਿੱਚ ਆਈਆਂ ਹੋਈਆਂ ਕਮਜ਼ੋਰੀਆਂ ਦੀ ਨਿਵਿਰਤੀ ਕਰਨੀ ਔਰ ਦ੍ਰਿੜ ਵਿਸ਼ਵਾਸ ਧਾਰ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।